ختم ਚਰਨ ਪਿਆਸ ਜਿਉਂ ਤਰੁਣ ਭੜਕ अर्थ होग जो मात पुत हेत हर सिमर नानक नेत ज्यो दीप पतन पतंग ज्यो चोर हिरक निसंग मैं गलह का मैं बंद ज्यो ग्रस्त दिखाई तंद ज्यो जुआर दिशन ना जाए हर नानक इहो मन लाए कुरंक नादै नेहो चाकृत चाहत नेहो जन जीवन सत्संग गोविंद भजन रंग रसना बखन नाम नानक दर्शन दान गुण गाए सुन लिख दे सो सर्व फल हर ले कुल समूह करत उधार संसार उतरत पार हर चरण बोहित थावे मिल साध संग चस गाए हर पैज रखे मुरार हर नानक शरण द्वार हर पैज रखे मुरार हर नानक शरण द्वार वाहगुरु जी का खालसा वाहगुरु जी की फतेह। परम सम्मान योग जुग जुग अटल साहिब सतगुरु श्री गुरु ग्रंथ साहिब महाराज जी के पावन पवित्र हजूरी अंदर सोभाए मान खोए बैठे गुरु सवारे सत संगी जनों हुणे आप जी ने सतगुरु गुरु रामदास सच्चे पातशाह जी उन्हां दे दर घर दे कीर्तनीय गुरसिख पातशाह भाई कृपाल सिंह जी उन्हां दे जथे पासों आसा की वार दा कीर्तन श्रवण कीता है। अज जो अमृत वेले धन गुरु ग्रंथ साहिब जी ने कृपा करके पवित्र हुक्म दी दात बख्शी है ये अमृत वचन धन गुरु पंचम पिता महाराज जी दे उच्चारण किते हुए राग बिलावल दे अंदर अंक 837 ते एक पवित्र शब्द आरंभ हुंदा है 838 अंक ते इहदी संपूर्णता है। रहाउ दी तुक तो बिना 10 इहदे पदे ने ते तकरीबन एक अंक पूरे दा शब्द है। आओ पावा के शब्द लंबीरा है एक अंक रूप ही है पूरा पर जो सतगुरु दा हुक्म है हुक्म हुक्म ही है भावे चार पदिया विच कह देन भावे दो तुकां विच कह देन भावे कई अंक देन हुक्म हुक्म जान के आपां समय विच रह के इस दी अखरी अर्थ जरूर आपां करांगे। करो कृपालता साध संगत आप जितने भी धन गुरु ग्रंथ साहिब कृपालू जी दी चरण शरण विच इकत्र होए हो सारे गुरु अर्जुन देव जी दे चरणा विच एक बेनती करिए कि दाताल आप कृपा करके विच वरतो अपने पावन पवित्र अमृत वचन दी विचार आप ही मेल करके करा लो। करो बख्श साथ संगत आप बख्शो आशीष और उच्चारण करो जी सतनाम श्री वाहे गुरु जी, करो कृपालता फिर उच्चारण करो जी सतनाम श्री वाहे गुरु जी। सदगुरु गुरु पंचम पातशाह महाराज जी ने अज दे इस अमृत बचन दे अंदर सब तो पहला था उस परम पिता परमेश्वर के चरणा विच बेनती की है, हे प्रभु कि तुसी आप कृपालता करो, जन्म ते मरण का जो दुख है इसनू अपनी मेहर कृपा दया करके निवार दे, जन्म ते मरण का दुख दूर कर दे, तुहाडे चरणा ते आ डिगे तेरे प्यारे बंदगी करने वाले संत जना दे चरण पकड़े ने, एक मेहर करो कि तेरा नाम मेरे अंदर नू मिठा लगन लग पै, ये मेहर करो मेनू डिगे हुए नू अपने लड़ न ला दो। हजूर गुरु ग्रंथ साहिब जी की अमृत गुरबाणी विच बेदार कृपालू जी ने मनुख नू यही समझान का पूरा यत्न किया है कि किसे तरीके नाल ये वकारा तो मुक्त होके उस परिपूर्ण परमेश्वर के चरणा विच जुड़ सके। देखो जिस शरीर नू असी लै के बैठे हैं ये शरीर आपां समझांगे कि ऐस जन्म की खेड है, हकीकत है कि मनुख का अंदर अंदर की जीव आत्मा पता नहीं किन्ना कु सबर करदिया होया ये शरीर मिले, इस शरीर तो पहला किन्ने कु शरीर होर धारण किते ने, गुरु ग्रंथ साहिब के मत मुताबिक गुरु ग्रंथ साहिब के सिद्धांत अनुसार जे भजन बंदगी सिमरन ना किया मालक की नेक नीयत नाल ओट ना लई ते मेरे धन गुरु अर्जुन साहिब किवें हो सकता है परत के अगा फिर ताना तनिया जाए। हजूर ने एक अमृत बचन कह लगे ऐसे घर हम बहुत बसाए, जब हम राम गर्भ होए आए। कबीर साहिब किवें एहो जिहा घर जिस घर विच जिस शरीर विच हुण बैठे पता नहीं किन्ने को एहो जिहा घर के शरीर वसा के आए हैं, ते मालक एक कृपा कर कि तुसी इस घर विचों इस शरीर विचों हुण मेहर करके जन्म ते मरण के दुख तो बचा लो। बाबा नामदेव जी ने अपनी रचना दे विच उन्हां दे अमृत बचन ने राज तनासरी विच एक कृपालता भरिया उन्हां बचन कीता कि मनुख दी जिंदगी की सह बाबा नामदेव किन्ने कभी पिंडा वाले खूह वल तक्यो, पुरातन समय पंजाब की धरती ते बजुर्ग जानते ने कि बलद खूह अगे जोड़े ते पिंडा दी माल नाल ओ थले पानी नाल भर के आउणियां, उपर आके सखरियां होणियां ते सखरियां पौण तो बाद फिर चिंदा पानी वास्ते भरन वास्ते थले चलिया जान। सारा दिन उन्हां खूह दियां चिंदा दा चक्कर लगदा रहना, कदी उन्हां खूह दियां चिंदा ने पानी लैके उत्ते आ जाना, पानी नूं बाहर सटना ते परत के फिर उन्हां ने खूह विच चलिया जाना, भर के पानी होर लियाउणा, सारा दिन ही भरिया रहना ते खाली हुंदियां रहना, ये खूह दियां चिंदा दा सुभाअ सी। बाबा नामदेव कहिंदे हे मेरे अकाल पुरख वाहिगुरु जी कि असी तां खूह दियां चिंदा दी तरह वा कि ये साडा चक्कर खूह दी माल दी तरह बनिया होया है, जन्म हुंदा है कर्मां दा पानी असी बन के खूह दियां चिंदा दी तरह लै आउंदे आ, जन्म होया कर्मां दा पानी लैके आए जदों उन्हां नूं भोगिया खाली होए परत के फिर खूह दी चिंद दी तरह खूह भी चले गए, फिर वह कर्मां दा पानी लैके बाहर आ गए, खूह दी चिंद भरती है फिर खाली होंदी है, ਇਸੇ ਤਰ੍ਹਾਂ ਮੇਰੇ ਮਾਲਕ ਜੀ ਇਹ ਮਨੁੱਖ ਮਾਨੋ ਇੱਕ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਚੱਕਰ ਲਾਉਂਦਾ ਲਾਉਂਦਾ ਰੱਬ ਜੀ ਤੁਸੀਂ ਮਿਹਰ ਕੀਤੀ ਉਹਨੂੰ ਮਨੁੱਖਾ ਤੇ ਹੀ ਮਿਲ ਗਈ ਤੇ ਹੁਣ ਮਿਹਰ ਕਰੋ ਇਹਦਾ ਜਨਮ ਮਰਨ ਨਿਵਾਰ ਦਿਓ। ਹਜ਼ੂਰ ਨੇ ਅੰਮ੍ਰਿਤ ਬਚਨ ਕਹੇ ਨੇ ਕਿੰਨ ਕਿੰਦੀ ਉਬਕਲੀ ਸੰਸਾਰਾ ਭਰਮ ਭਰਮ ਆਏ ਤੁਮਚੇ ਦੁਆਰਾ। ਕਹਿਣ ਲੱਗੇ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਅਸੀਂ ਭਟਕਦੇ ਹੋਏ ਆਪ ਜੀ ਦੇ ਪਵਿੱਤਰ ਦਰ ਤੇ ਅੱਜ ਆ ਗਏ। ਹੁਣ ਦੇਖੋ ਜਿਨ੍ਹਾਂ ਨੇ ਪਰਮੇਸ਼ਵਰ ਦੀ ਬੰਦਗੀ ਕੀਤੀ ਉਹਨਾਂ ਨੇ ਜਨਮ ਮਰਨ ਦਾ ਦੁੱਖ ਜਾਂ ਜਨਮ ਮਰਨ ਦਾ ਚੱਕਰ ਭਜਨ ਬੰਦਗੀ ਸਿਮਰਨ ਕਰਕੇ ਕੱਟ ਲਿਆ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਸ਼ਲੋਕ ਇੱਕ ਸ਼ਬਦ ਸਾਹਿਬ ਬਾਬਾ ਫਰੀਦ ਸਾਹਿਬ ਦਾ ਪੜ੍ਹਿਆ ਜਾਂਦਾ ਹੈ। ਉਹਨਾਂ ਨੇ ਵੀ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇਰੀ ਆਸ ਹੈ ਤੂੰ ਕਿਰਪਾ ਕਰਕੇ ਸਾਨੂੰ ਬਚਾ ਲਈ ਤੇ ਫਿਰ ਨਾਲ ਇੱਕ ਬਚਨ ਕੀਤਾ ਕਹਿੰਦੇ ਨੇ ਜੇ ਇਹ ਸਮਾਂ ਨਿਕਲ ਗਿਆ ਮਨੁੱਖਾ ਜਿਹੀ ਦਾ ਤੇ ਪਰਖ ਕੇ ਬੀਤੇ ਹੋਏ ਨੇ ਹੱਥ ਵਿੱਚ ਨਹੀਂ ਆਉਣਾ ਤੇ ਤੂੰ ਆਪਣੀ ਜ਼ਿੰਦਗੀ ਦੇ ਸਫ਼ਰ ਤੋਂ ਖੁੰਝ ਜਾਏਗਾ। ਉਹਨਾਂ ਦਾ ਰਾਗ ਸੋਹੀ ਵਿੱਚ ਇਹ ਪਵਿੱਤਰ ਸ਼ਬਦ ਹੈ ਬਾਬਾ ਫਰੀਦ ਜੀ ਦਾ ਤੇ ਇੱਕ ਮਾਲਕ ਦੇ ਚਰਨਾਂ ਵਿੱਚ ਉਹਨਾਂ ਅਰਦਾਸ ਕਰਦੇ ਫਰਮਾਉਂਦੇ ਨੇ ਉਪਦੇਸ਼ ਇਸ ਮਨੁੱਖ ਨੂੰ ਦਿੰਦੇ ਨੇ ਤੇ ਸ਼ਬਦ ਉਹਨਾਂ ਨੇ ਵਰਤੇ ਨੇ ਬੇੜਾ ਬੰਧ ਨਾ ਚੱਕਿਓ ਬੰਧਨ ਕੀ ਬੇਲਾ। ਬੇੜਾ ਦਾ ਅਰਥ ਕਿ ਜ਼ਿੰਦਗੀ ਨੂੰ ਤਰਨ ਵਾਸਤੇ ਜਿਹੜਾ ਤੂੰ ਬੇੜਾ ਜਿਹੜਾ ਸੀ ਲਾਲ ਕੀਲਾ ਕਰਨਾ ਸੀ ਉਹ ਤੂੰ ਕੀਤਾ ਹੀ ਨਹੀਂ ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮਨੁੱਖ ਜਨਮ ਤੋਂ ਲੈ ਕੇ ਜਦੋਂ ਸੁਰਤ ਸੰਭਾਲਦਾ ਹੈ ਤੇ ਜਿੰਨੀ ਦੇਰ ਤੱਕ ਮੌਤ ਨਹੀਂ ਦਰਵਾਜ਼ਾ ਖੜਕਾਉਂਦੀ ਉਨੀ ਦੇਰ ਤੱਕ ਇਹ ਕੇਵਲ ਸੰਸਾਰ ਦੇ ਸਰੰਜਾਮ ਤਾਂ ਕਰੀ ਜਾਂਦਾ ਦੁਨੀਆਂ ਵਿੱਚ ਰਹਿਣ ਦੇ ਉੱਦਮ ਤੇ ਕਰਦਾ। ਪਰ ਹੈਰਾਨਗੀ ਦੀ ਗੱਲ ਇਹ ਕਦੀ ਉਹਨੇ ਇਹ ਨਹੀਂ ਸੋਚਿਆ ਕਿ ਇਸ ਸਰੀਰ ਦੇ ਬਿਣਸਣ ਤੋਂ ਬਾਅਦ ਕੋਈ ਹੋਰ ਵੀ ਥਾਂ ਹੈ ਜਿੱਥੇ ਮੈਂ ਜਾਣਾ। ਇਸ ਘਰ ਵਾਸਤੇ ਨੇ ਕਦੀ ਉੱਦਮ ਕੀਤੇ? ਮੇਰੇ ਸਾਹਿਬ ਕਿਰਪਾਲੂ ਜੀ ਨੇ ਇੱਕ ਬਚਨ ਕੀਤਾ ਹੈ, ਆਪਾਂ ਰੋਜ਼ ਉਹਨੂੰ ਸ਼ਬਦ ਨੂੰ ਪੜ੍ਹਨੇ ਜਦੋਂ ਤੁਸੀਂ ਪੜ੍ਹਨੇ ਆ ਨਾ ਕਿ ਅਵਰ ਕਾਜ ਤੇਰਾ ਕਿਤਾ ਨਾ ਕਾਮ ਨਿਰ ਸਾਧ ਸੰਗਤ ਭਜ ਕੇਵਲ ਨਾਮ। ਹੁਣ ਅਗਲੀ ਚੋਕੇ ਸਰਨ ਜਾਮ ਲਾਗ ਭਵਜ ਕਰਨਕ ਹੈ। ਸਰਨ ਜਾਮ ਦਾ ਅਰਥ ਕੀ ਹੁੰਦਾ ਜੀ? ਇਹਦੇ ਅਖਰੀ ਅਰਥ ਵਿਦਵਾਨਾਂ ਨੇ ਗੁਰਮੁਖਾਂ ਨੇ ਕੀਤੇ ਨੇ ਕਿ ਉੱਦਮ ਕਰਨਾ ਛੀਲਾ ਵਛੀਲਾ ਕਰਨਾ। ਕਹਿੰਦੇ ਜਿੱਥੇ ਤੂੰ ਜਨਮ ਤੋਂ ਲੈ ਕੇ ਮੌਤ ਤੱਕ ਆਪਣੇ ਖਾਣ ਦਾ ਆਪਣੇ ਰਹਿਣ ਦਾ ਆਪਣੇ ਪਾਣ ਦਾ ਆਪਣੇ ਘਰ ਦੇ ਉੱਦਮਤਾ ਕਰਨਾ ਚਾਹੇ ਕਦੀ ਇਹਦੀ ਜ਼ਿੰਦਗੀ ਵਿੱਚ ਦੋ ਘੜੀਆਂ ਸੋਚ ਲਿਆ ਕਰ ਇਸ ਭਗਜਲ ਤੋਂ ਤਰਨ ਦਾ ਵੀ ਉੱਦਮ ਕਰ ਲੈ। ਸਰਨ ਜਾਮ ਲਾਗ ਇਸ ਉੱਦਮ ਵਿੱਚ ਲੱਗ ਜਾ। ਕਿਹੜੇ ਉੱਦਮ ਵਿੱਚ? ਭਗਜਲ ਤਰਨ ਕੇ ਇਸ ਭਗਜਲ ਨੂੰ ਤਰ ਸਕੇ ਤੇ ਜੇ ਸਜਣਾ ਨਾ ਕਰਿਆ ਤੇ ਸੱਚ ਜਾਣੀ ਜਨਮ ਬਿਰਥਾ ਜਾਤ ਰੰਗ ਮਾਇਆ ਹੈ। ਇਹ ਦੁਨੀਆਂ ਦੇ ਮੋਹ ਵਿੱਚ ਸੰਸਾਰ ਦੀ ਮਾਇਆ ਦੇ ਪਿਆਰ ਵਿੱਚ ਇਹ ਤੇਰੀ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਵਿਅਰਥ ਵਿਅਰਥ ਚਲਾ ਗਿਆ। ਮੈਂ ਬੇਨਤੀ ਕਰ ਰਿਹਾ ਸਾਂ ਬਾਬਾ ਫਰੀਦ ਸਾਹਿਬ ਦੇ ਸ਼ਬਦ ਵਿੱਚੋਂ ਉਹਨਾਂ ਨੇ ਦਰਸ਼ਨ ਕੀਤੇ ਨੇ ਕਿ ਮੈਨੂੰ ਜਪ ਤਪ ਭਜਨ ਬੰਦਗੀ ਲਈ ਸਰੀਰ ਮਿਲਿਆ ਤੇ ਉਹਨਾਂ ਕਿਰਪਾ ਕਰਕੇ ਕਹਿਣ ਲੱਗੇ ਬੇੜਾ ਬੰਧ ਨ ਸਕਿਓ ਬੰਧਨ ਕੀ ਬੇਲਾ। ਪਰ ਕਰਵਰ ਜਬ ਉਛਲੇ ਤਬ ਤਰਨ ਦਖੇਲਾ ਹੱਥ ਨਾ ਲਾਏ ਕੁਸੰਬੜੇ ਜਲ ਜਾਤੀ ਢੋਲਾ। ਦੇਖੋ ਇਹਦੇ ਪਿਆਰੇ ਸ਼ਬਦ ਕਹਿਤੇ ਚੁਣੇ ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਜਪ ਤਪ ਦਾ ਬੇੜਾ ਨਹੀਂ ਬੰਨਿਆ, ਜਦੋਂ ਬੇੜਾ ਲੰਘ ਗਿਆ ਤੇ ਪਛਤਾਵੇਗਾ। ਜਿਹੜੀ ਮਾਇਆ ਤੈਨੂੰ ਅੱਤ ਦੀ ਸੋਹਣੀ ਲੱਗਦੀ ਹੈ, ਸੰਸਾਰ ਚੰਗਾ ਲੱਗਦਾ, ਪਰਿਵਾਰ ਚੰਗਾ ਲੱਗਦਾ, ਦੁਨੀਆਂ ਦੇ ਵਿਕਾਰ ਵਿੱਚੇ ਲੱਗਦੇ ਨੇ, ਕਹਿੰਦੇ ਇਹ ਕੁਸੰਬਰੇ ਫੁੱਲ ਦੀ ਤਰ੍ਹਾਂ ਨੇ, ਢੋਲਾ ਕਰਕੇ ਮੇਰੇ ਪਿਆਰਿਆ ਕਿਤੇ ਇਹਨੂੰ ਹੱਥ ਨਾ ਲਾ ਲਈ, ਇਸ ਕੁਸੰਬੜੇ ਦੇ ਫੁੱਲ ਨੇ ਤੈਨੂੰ ਸਾੜ ਦੇਣਾ। ਕਹਿਣ ਲੱਗੇ ਦੇਖ ਇਹਨੂੰ ਹੱਥ ਨਾ ਲਾਏ, ਸ਼ਬਦ ਵਰਤੇ ਨੇ ਤੇ ਉਹਨਾਂ ਨੇ ਬੜਾ ਪਿਆਰਾ ਇਹ ਬਚਨ ਕਿਹਾ, ਹੱਥ ਨਾ ਲਾਏ ਕੁਸੰਬੜੇ ਜਲ ਜਾਤੀ ਢੋਲਾ। ਹੁਣ ਅਗਲੀ ਟੋਕੇ ਇੱਕ ਆਪੀਨਾ ਪਤਲੀ, ਆਪੀਨਾ ਪਤਲੀ ਕਰਕੇ ਇੱਕ ਤਾਂ ਤੂੰ ਕਮਾਈ ਤੋਂ ਹੀਣਾ ਹੋਣ ਕਰਕੇ ਆਤਮਕ ਜੀਵਨ ਪੱਖੋਂ ਬਿਲਕੁਲ ਕਮਜ਼ੋਰ ਹੈ। ਪਤਲੀ ਦਾ ਅਰਥ ਕਮਜ਼ੋਰੀ ਆਉਣੀ, ਜਿਹੜੀ ਸਰੀਰ ਵਿੱਚ ਬਾਹਾਂ ਵਿੱਚ ਤਾਕਤ ਨਹੀਂ। ਇੱਕ ਆਪੀਨਾ ਪਤਲੀ ਸਹਿ ਤੇਰੇ ਬੋਲਾਂ, ਪਰ ਮੈਨੂੰ ਇੰਨਾ ਪਤਾ ਨਹੀਂ
کہ اس ختم دے اس شہ دے اس مالک دے جڑے بول اتنے سخت نے پتا نہیں تو بولوں سچ جا سکے کہ نہ ایک اکینا پتلی شہ کیری بولا ٹوٹا تنی نہ آئی پھر ہوئے نا میلا ٹوٹا تنی نہ آئی ایک بڑی تھنا چویا جائے دھد وہ پرت کے تھنا نہیں جانا کہ جہے سواد تیرے اندروں نکل گئے جتنا مرضی یتن کر لیں جہاں دھد چویا جائے تھنا نہیں جانا کہ جہے ساہ تیرے نکل گئے انہوں نے پرت کے شریر نہیں آؤ پھر تتن کر خاص مالک کے چرنا بھی جڑن لی گرو گرنتھ صاحب ایک شبد اکت ہے سارے سجن جب بھوگ پہ بھوگ تو مراد کسی کی موت ہوں انتم ارداس کرنے ہیں کیونکہ کوئی شبد اچھی نہ ارتھ پاوے نام ہی سمجھیے پر یہ ضرور سارے ذہن بیٹھ گیا بھی اس ویلے یہ شبد ضرور پڑھنا چاہیے جی ادارن کے طور پہ خوشی کا کوئی کارج ہو ابھی اکثر کہہ دینا گرو کے کیرتنیا سکھا نو کہ شبد پڑھتے لکھ خوشیاں پاٹ چاہیاں کہ ستگر نظر کرے بڑی چنگی گل شبد پڑھنا چاہیے سانو صرف لکھ خوشیاں پاٹ چاہیاں دس دیا نے پر اگلا شبد نہیں دستا جے ایک شرط ہے جے ستگر نظر کرے جے ستگرو کی نظر ہے تو لکھ خوشیاں پاٹ چاہیاں نے جی چار ٹکے بن گئے تو کہہ دیتا بھی لکھ خوشیاں پات چاہیے سچ جانو کیول ٹکیا کی پراپتی ستگرو کی نظر نہیں پھر یہ شبد کی رہاؤ کی دکھ نو کدی پڑھو اس پیب کن میرے من ایک شو چت لائے جی لکھ خوشیاں پات چاہیے لینیا نہیں ایک دے نال اپنے چت نو لا میرے من ایک شو چت لائے ایک دن سب چاہتا ہے سب نتیا منہ مارے جی ایک نہ جڑ جائے کہ لکھ خوشیاں پاتشاہیا نے جی پوچھیے مہاراج پاتشاہی کتوں ملتی ہے ابھی تو وہ ارتھ کرنے بعد مکھی جی کوئی پدوی مل جائے لکھ خوشیاں پاتشاہیا پر یہ انتریم ارتھ نے جس نو بخشے سبک سلا نانک پاتشاہی پاتشاہ صاحب کرپالو جی نے میں اپنے وشے والا آنا چاہتا ہوں اسی طرح سے ایک شبد پڑھ لیا کہ کیس کبیر سنو رو سنتو کھیتی کرو نبیرا اب کی بار بخش بندے کو دور نہ پوجل تیرا ہوں یہ ارتھ کی ہے یہ ارتھ جدو سے کران گے اج کے شبد نہ چکے گا کہ جنم مرن پرب جنم مرن نیوار اس کبیر صاحب کا شبد ہے کہ دھن گرو گرنتھ صاحب کے مارو راج بھی جتنے سے یہ پڑھنے شبد آرمب ہوں دے ہی گاوا جیو دھرم تو دس پنچ کرسانا لینو نقتو سرب نو رس پت اندری کہانا من انہیں ارتھا من چل چلیے میں اس کر کے بےنتی کی کہ اتنی کدی دیکھیے تو صحیح جمدے جی بےنتی کریے آپ کہ مالک سان جنم مرن تو رکھ یہ شبد نے سب کنے دے ہی گاوا ایک شبد ہوں کام گاؤدار ہوں پنڈ نگر شریر جہاں ساڈا ایک پنڈ کی طرح ایک شہر کی طرح ایک نگر کی طرح جیو دھرم ہے تو جند جہی ہے یہ چودھری بن کے رہی جند اتوں کی جیو جہا ہے یہ شریر کا سردار دے گاوا جیو دھرم ہے تو بس ہے پنچ کرسانا ہوں اس چودھری کے اگے پانچ کرسان ہوئے گئے ہوں پانچ کرسان کہڑے رہے جی اس صاحب نے پھر شبد ورتے کہ پانچ کرسان ورت کرانے کام کرو دلوں مو انکارے نہیں پانچ کرسان نے مینو انیتر نکتو نک کہنے لگے بس ہے پانچ کرسان مینو نکتو سربنو دا ارتھ کن نک صاحب کہنے لگے نک مینو نکتو سربنو رت پت رت پت ارتھ رتنا اندری کیا نمانا وشو بھوگن والی اندری یہ پانچ مانو کرسان نے مینو نکتو سربنو رت پت اندری کیا نمانا پر بد قسمت یہ ہوئے کہ یہ پنجے کے پنجے جڑے کرسان نے نا جن کی گل منتی کوئی نہیں اپنی من مرضی کری جانے نیترا نے کدی منی ہے گل جن گرو جی تو کہ اے نیترو میرے ਹਰ ਤੁਮੇ ਜੋਤ ਧਰੀ ਹਰ ਦਿਨ ਅਵਰ ਨਾ ਦੇਖੋ ਕੋਈ ਹਰ ਦਿਨ ਅਵਰ ਨਾ ਦੇਖੋ ਕੋਈ ਪਰ ਬਦ ਕਿਸਮਤ ਇਹਨਾਂ ਨੂੰ ਗੁਰੂ ਵਿੱਚੋਂ ਵੀ ਗੁਰੂ ਨੀ ਨਜ਼ਰ ਆਉਂਦਾ ਇਹਨਾਂ ਨੇ ਆਮ ਬੰਦੇ ਵਿੱਚੋਂ ਰੱਬ ਕਿੱਥੇ ਦੇਖ ਲੈਣਾ ਗੁਰੂ ਸਾਹਿਬ ਨੇ ਕਿਹਾ ਭਾਈ ਕੰਨ ਮਿਲੇ ਨੇ ਇਹ ਸਰਬ ਨੂੰ ਮੇਰੇ ਸਾਚੇ ਸੁਣੇ ਨੋ ਪਛਾਏ ਸਾਚੇ ਸੁਣੇ ਨੋ ਪਛਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਸ ਸੁਣੀ ਮਨ ਤਨ ਹਰਿਆ ਹੋਵਾ ਰਤਨਾ ਰਤ ਮਾਣੀ ਸਤ ਅਲੱਖ ਵਡਾਣੀ ਤਾਂ ਕਿ ਗੱਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣੇ ਨੋ ਪਛਾਏ ਕੰਨ ਦਿੱਤੇ ਤਨ ਸੱਚ ਨੂੰ ਸੁਣ ਲਈ ਪਰ ਹੈਰਾਨਗੀ ਦੀ ਗੱਲ ਇਹਨਾਂ ਜਿਹੜੇ ਸਰਵਣੂ ਨੇ ਕੰਨਾਂ ਨੇ ਵੀ ਪਰਵਾਹ ਨਹੀਂ ਕੀਤੀ ਰਤਨਾ ਦਿੱਤੀ ਸੀ ਤੇ ਨਾਲ ਸ਼ਬਦ ਕਿਹਾ ਕਿ ਪਿਆਰਿਆ ਕਿ ਦੇਖੀ ਕਿ ਰੱਬ ਨੇ ਤੈਨੂੰ ਦਿੱਤੀ ਹੈ ਜ਼ਬਾਨ ਇੱਕ ਕੰਮ ਕਰੀ ਰਤਨਾ ਜਪੀਆ ਏਕ ਨਾਮ ਕੀਆ ਸੁਖ ਆਨੰਦ ਘਣਾ ਆਗੈ ਜੀਤੈ ਸੰਤ ਕਾਮ ਜਪੇਗਾ ਰਤਨਾ ਨਾਲ ਇੱਥੇ ਸੁਖ ਮਿਲੇਗਾ ਤੇ ਅੱਗੇ ਜਿੰਦ ਨਾਲ ਤੇਰੇ ਨਾਮ ਜਾਏਗਾ ਤੇ ਰਤਨਾ ਨੇ ਗੱਲ ਮੰਨੀ ਸਹਿਬ ਕਿਰਪਾਲੂ ਜੀ ਕਹਿੰਦੇ ਦੇਖੋ ਨੈਨੂ ਨਕਤੂ ਸਰਬ ਨੂੰ ਰਤ ਪਤ ਇੰਦਰੀ ਕਿਹਾ ਨਾ ਮਾਨਾ ਤੇ ਬਾਬੇ ਸੁਬੀਰ ਨੇ ਤੇਰੇ ਗੱਲ ਬੜੀ ਠੋਕ ਕੇ ਕਹੀ ਮੈਂ ਕਿੰਨਾ ਸਵਾਦ ਆ ਗਿਆ ਰੱਬ ਦੀ ਭਗਤੀ ਕਰਨ ਦਾ ਜੇ ਭਜਨ ਗੰਦਗੀ ਵਿੱਚ ਕੋਈ ਗੁੜੰਦ ਹੋਵੇ ਤੇ ਕਬੀਰ ਦੀ ਤਰ੍ਹਾਂ ਕਹਿਣ ਲੱਗੇ ਬਾਬਾ ਆਪਣਾ ਬਸੋ ਇਹ ਗਾਓ ਮੈਂ ਇਸ ਪਿੰਡ ਵਿੱਚ ਗਾਓ ਦਰ ਤੇ ਸਰੀਰ ਵਿੱਚ ਮੈਂ ਨੀ ਪਰਤ ਪਰਤ ਕਿਉਂ ਰਹਿਣਾ ਮੈਂ ਕੋਈ ਨੀ ਇਸ ਘਰ ਵਿੱਚ ਆ ਕੇ ਵਸਣਾ ਬਾਬਾ ਆਪਣਾ ਬਸੋ ਇਹ ਗਾਓ ਕਿਉਂ ਨੀ ਆਉਣਾ ਜੀ ਕਹਿਣ ਲੱਗੇ ਘੜੀ ਘੜੀ ਕਾ ਲੇਖਾ ਮੰਗੈ ਕਾਇ ਚੇਤੂ ਨਾਓ ਹੁਣ ਇੱਥੇ ਥੋੜੇ ਜੇ ਮੈਂ ਰੁਕ ਕੇ ਬੇਨਤੀ ਕਰਨੀ ਚਾਹੁੰਦਾ ਦੇਖੋ ਸ਼ਬਦ ਅਸੀਂ ਬੜੀ ਵਾਰੀ ਮਿਰਤਕਾਂ ਦੇ ਭੋਗ ਚ ਪੜ੍ਹਨੇ ਆ ਤੇ ਰਤਨ ਰਿਵਾਜ ਦੇ ਬੰਦੇ ਪੜ੍ਹਨੇ ਆ ਪਰ ਇਹਨਾਂ ਅਰਥਾਂ ਨੂੰ ਕਦੇ ਕਰਕੇ ਦੇਖੀਏ ਅਸਲ ਵਿੱਚ ਇਹ ਮਰੇ ਹੋਏ ਪ੍ਰਾਣੀ ਲਈ ਅਰਥ ਨਹੀਂ ਇਹ ਤਾਂ ਇੱਕ ਜਿਉਂਦਾ ਆਪਣੀ ਬੰਦ ਖਲਾਸੀ ਕਰਨ ਵਾਸਤੇ ਭਗਤ ਰੱਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਮੈਂ ਤੇਰੀ ਬੰਦਗੀ ਕਰਕੇ ਇਹਨਾਂ ਵਿਕਾਰਾਂ ਤੋਂ ਖਹਿਰਾ ਕਰਾ ਜਾਣਾ ਹੁਣ ਮੈਂ ਪਰਤ ਕੇ ਸਰੀਰ ਵਿੱਚ ਨਹੀਂ ਆਉਂਦਾ ਬਾਬਾ ਆਪਣਾ ਬਸੋ ਇਹ ਗਾਓ ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾ ਹੁਣ ਇੱਥੇ ਚੇਤੂ ਦਾ ਅਰਥ ਜਿਹੜਾ ਚੇਤਨਾ ਹੈ ਕਾਇਤ ਦਾ ਆਖਰੀ ਅਰਥ ਹੁੰਦਾ ਜਿਹਨੂੰ ਕਿਹਾ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਚੇਤੂ ਦਾ ਆਖਰੀ ਅਰਥ ਚਿੱਤਰਗੁਪਤ ਚਿੱਤਰਗੁਪਤ ਦਾ ਅਰਥ ਵੈਸੇ ਤੇ ਸਿਆਣਿਆਂ ਨੇ ਬੜੇ ਬੜੇ ਕੀਤੇ ਨੇ ਪਿਛਲੇ ਦਿਨੀ ਗੁਰਮਤਿ ਗਿਆਨੀ ਜੀ ਦੱਸ ਰਹੇ ਸਨ ਕਿ ਚਿੱਤਰਗੁਪਤ ਦੇ ਅਰਥ ਇਹ ਨੇ ਜਿਹੜਾ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ ਪਿਆ ਭਾਵੇਂ ਚ ਕਹਿੰਦੇ ਆ ਕਿ ਚਿੱਤਰਗੁਪਤ ਦੋ ਮੋਢਿਆਂ ਤੇ ਬੈਠੇ ਨੇ ਤੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ ਅਸਲ ਵਿੱਚ ਸਾਰੀ ਖੇਡ ਪਰਮਾਤਮਾ ਦੀ ਆਪਣੀ ਹੈ ਕਈ ਗੱਲਾਂ ਐਸੀਆਂ ਨੇ ਜਿਹੜੀ ਸਾਡੀ ਬਾਹਰ ਦੀ ਗੱਲ ਹੈ ਹੋ ਸਕਦਾ ਕਿ ਅੰਦਰ ਦਾ ਭੇਦ ਕਿਤੇ ਨਾ ਦਈਏ ਚਿੱਤਰਗੁਪਤ ਦਾ ਅਸਲੀ ਅਰਥ ਇਹ ਵੇ ਕਿ ਅੰਦਰ ਦੀਆਂ ਤਸਵੀਰਾਂ ਗੁਪਤ ਜਿਹੜੀਆਂ ਸਾਨੂੰ ਦਿਸਦੀਆਂ ਨਹੀਂ ਰੱਬ ਵਰਗਾ ਉਹ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ ਕਿਉਂਕਿ ਉਹਦਾ ਸੁਭਾਅ ਹੈ ਕਿ ਘੱਟ ਘੱਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤੋਂ ਸਾਡੇ ਅੰਦਰ ਦੇ ਗੁਪਤ ਚਿੱਤਰ ਵੀ ਜਾਣਦਾ ਹੈ ਉਹਦੇ ਮੈਂ ਸ਼ਬਦ ਵਰਤੇ ਕਿ ਕਾਇਤ ਚੇਤੂ ਨਾਓ ਮੈਂ ਇਸ ਕਰਕੇ ਸਰੀਰ ਵਿੱਚ ਨਹੀਂ ਆਉਣਾ ਕਿ ਜਿਹਨੂੰ ਚਿੱਤਰਗੁਪਤ ਕਹਿੰਦੇ ਨੇ ਉਹ ਘੜੀ ਪਿੱਛੋਂ ਤੰਗ ਕਰਦਾ ਵੀ ਤੇਰਾ ਲੇਖਾ ਹੋਣਾ ਕਹਿਣ ਲੱਗੇ ਮੈਂ ਲੇਖੋ ਵਾਲੇ ਪਾਸੇ ਪੈਣਾ ਹੀ ਨਹੀਂ ਹੋਣਾ ਦੇਖੋ ਸ਼ਬਦ ਵਰਤੇ ਨੇ ਕਿ ਬਾਬਾ ਆਪਣਾ ਬਸੋ ਗਾਓ ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੋ ਨਾਓ ਹੁਣ ਅਗਲਾ ਟੋਕੇ ਕਹਿੰਦੇ ਨੇ ਜਿਨ੍ਹਾਂ ਦੀ ਖਾਤਰ ਤੂੰ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤਬਾਹ ਕਰ ਦਿੱਤਾ ਸਰ ਬਾਬਾ ਕਬੀਰ ਜੀ ਕਹਿੰਦੇ ਨੇ ਧਰਮ ਰਾਏ ਜਦ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਬਾਕੀ ਨਿਕਸੀ ਭਾਰੀ ਕਰਕੇ ਮੇਰੇ ਸਿਰ ਤੇ ਕਰਜ਼ਾ ਦੇਣਾ ਰਹਿ ਗਿਆ ਜਦੋਂ ਧਰਮ ਰਾਜ ਨੇ ਲੇਖਾ ਮੰਗਣਾ ਇੱਕੀ ਕਰਜ਼ ਲਾ ਲੈਗਾ ਅੱਗੇ ਸਾਹਿਬ ਕਹਿੰਦੇ ਪੰਚ ਕਿਰਸਾਨਵਾ ਭਾਗ ਗਏ ਹੁਣ ਦੇਖੋ ਪੰਚ ਕਿਰਸਾਨਵਾ ਕਿਹੜੇ ਸਨ ਫਿਰ ਸਾਨੂੰ ਇਹ ਸ਼ਬਦ ਦੇ ਅਰਥ ਦੇਖਣ ਲਈ ਉਤਲੀਆਂ ਤੁਕਾਂ ਤੇ ਜਾਣਾ ਪਏਗਾ ਜਿਹਨੂੰ ਅਸੀਂ ਪੜ੍ਹ ਕੇ ਆਏ ਹਾਂ ਕਿ ਬਦਲ ਪੰਚ ਕਿਰਸਾਨਾ ਲੈਨੂ ਨਕਤੂ ਸਰਬ ਨੂੰ ਰਤ ਪਤ ਇੰਦਰੀ ਕਹਿਣਾ ਮੈਂ ਮਾਨਾ ਪੰਚ ਕਿਰਸਾਨਵਾ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ ਜਿੰਦ ਤੋਂ ਲੇਖਾ ਮੰਗਿਆ ਜਾਂਦਾ ਹੈ ਤੇ ਪੰਚ ਕਿਰਸਾਨ ਦਾ ਹੈ ਮੈਂ ਅਰਥ ਕੀਤੀ ਸੀ ਅੱਖਾਂ ਨੇ ਪਰਾਇਆ ਰੂਪ ਢੱਕਿਆ ਮਨ ਨੂੰ ਮਲੀਨ ਕੀਤਾ ਪਰ ਕਦੀ ਇਹ ਨਹੀਂ ਕਿਹਾ ਜਾਂਦਾ ਅੱਖਾਂ ਦਾ ਲੇਖਾ ਪੁੱਛੋ, ਅਸਲ ਵਿੱਚ ਲੇਖਾ ਜਿਸਤੇ ਪੁੱਛਿਆ ਜਾਂਦਾ। ਇਹ ਅੱਖਾਂ ਤਾਂ ਮੀਤੀਆਂ ਗਈਆਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਰ ਧਨ ਪਰ ਧਨ ਵਿਸ਼ੇ ਵਿਕਾਰ ਸਕੇ। ਮੈਂ ਕਹਿੰਦਾ ਕਈ ਵਾਰੀ ਮੌਤ ਤੋਂ ਪਹਿਲਾਂ ਅੱਖਾਂ ਦੀ ਜੋਤ ਬੰਦ ਹੋ ਜਾਂਦੀ, ਅੱਖਾਂ ਦਾ ਲੇਖਾ ਕਿਵੇਂ ਪੁੱਛਣਾ। ਕੱਲ ਜਿਹੜੇ ਨੇ ਉਹ ਪਹਿਲਾਂ ਚਲੇ ਗਏ, ਨਾਸਕਾ ਇੱਥੇ ਰਹਿ ਗਈ, ਜੀਭ ਇੱਥੇ ਰਹਿ ਗਈ, ਇੰਦਰੀ ਇੱਥੇ ਸੜ ਗਈ, ਪੁੱਜ ਗਈ ਅੱਗ ਨਾਲ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਤੇਰੇ ਅੰਦਰ ਨੂੰ ਖੁਆਰ ਕੀਤਾ ਇਹਨਾਂ ਨੇ ਤੇ ਸਰੀਰ ਨਾਲ ਇੱਥੇ ਸੜ ਜਾਣਾ, ਲੇਖਾ ਤੇ ਤੇਰੀ ਜਿੰਦ ਨੂੰ ਪੁੱਛਿਆ ਜਾਣਾ। ਪੰਚ ਕਿਰਸਾਨਵਾ ਭਾਗ ਗਏ, ਲੈ ਬਾਂਧਿਓ ਜੀਓ ਦਰਬਾਰੀ। ਅਖੀਰ ਤੇ ਜੋ ਗੁਰੂ ਅਰਜਨ ਸਾਹਿਬ ਨੇ ਅੱਜ ਕਿਹਾ, ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਸੰਤੋ। ਇਹ ਰੱਬ ਦੇ ਪਿਆਰੇ ਸੰਤ ਜਨੋ ਮੇਰੀ ਗੱਲ ਧਿਆਨ ਨਾਲ ਸੁਣ ਲਓ ਕਿ ਖੇਤ ਹੀ ਕਰੋ ਨਵੇਰਾ, ਇੱਕ ਖੇਤ ਦਾ ਅਕਰੀ ਅਰਥ ਇਸ ਮਨੁੱਖਾ ਜਨਮ ਵਿੱਚ ਇਸ ਵੇਲੇ ਹੀ ਕਰੋ ਨਵੇਰਾ। ਜੇ ਰੱਬ ਨੇ ਤੁਹਾਨੂੰ ਭਗਤੀ ਦੀ ਦਾਤ ਦਿੱਤੀ ਹੈ, ਇਸ ਜਨਮ ਵਿੱਚ ਹੀ ਤੁਸੀਂ ਆਉਣ ਜਾਣ ਦਾ ਨਵੇੜਾ ਮੁਕਾ ਦਿਓ। ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਵੇੜਾ, ਤੇ ਨਾਲ ਸਿਰਖਾ ਜੀ ਅਰਦਾਸ ਕਰਦੇ ਹੋ, ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ, ਭਗਤ ਤੇਰਾ ਇੱਕ ਵਾਰੀ ਦਾਤਿਆ ਬਖਸ਼ਣਾ, ਪਰਤ ਕੇ ਜਨਮ ਤੇ ਮਰਨ ਦਾ ਤਾਣਾ ਜਿਹੜਾ ਉਹ ਮਿਲ ਜਾਏ। ਤੇ ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਗੁਰੂ ਦੀ ਮਿਹਰ ਲਈ ਨਾ, ਉਹਨਾਂ ਜਨਮ ਮਰਨ ਨਿਵਾਰ ਲਿਆ। ਭਾਈ ਸਾਹਿਬ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਕਰੀਬਨ ਅੱਧੀ ਸਦੀ 50 ਸਾਲ ਦੇ ਕਰੀਬ ਮੇਰੇ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈ, ਤਵਾਰੀਖ ਦੇ ਪੰਨੇ ਪੜੋ, 50 ਸਾਲ ਪੂਰੇ, ਕਈਆਂ ਨੇ 48 ਲਿਖੇ ਨੇ, ਤਕਰੀਬਨ 50 ਤੇ 52 ਦੇ ਕਰੀਬ ਬਣਦੇ 50 ਸਾਲ ਅੱਧੀ ਸਦੀ ਜਿਸ ਗੁਰਮੁਖ ਨੇ ਰਬਾਬ ਵਜਾਈ ਹੋਵੇਗੀ ਕਿੰਨਿਆਂ ਕੁਪਾਦਾਂ ਵਾਲਾ ਹੋਵੇਗਾ। ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਇੱਕ ਵਾਰੀ ਭਾਈ ਮਰਦਾਨੇ ਦੇ ਕੀਰਤਨ ਤੇ ਕੁਝ ਕਾਵਕ ਪੰਕਤੀਆਂ ਲਿਖੀਆਂ ਸਨ ਉਹਨੇ, ਤੇ ਉਹ ਕਹਿੰਦੇ ਸਨ, ਲਿਖਦੇ ਨੇ, ਢਲ ਕੇ ਫਰੰਦੇ ਤੇ ਗਰਦਾਬ ਕੀ ਮਗਾਇਆ ਪਹਿਲਾਂ, ਆਪ ਵੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ, ਕਿਉਂਕਿ ਭਾਈ ਫਰੰਦੇ ਤੋਂ ਰਬਾਬ ਖਰੀਦੀ ਗਈ ਉਸ ਤੋਂ ਮੰਗਵਾਈ ਗਈ। ਸਾਹਿਬ ਨੇ ਉਹਦੇ ਸ਼ਬਦ ਵਰਤੇ ਉਹਨਾਂ ਨੇ ਕਿ ਢਲ ਕੇ ਫਰੰਦੇ ਤੇ ਗਰਦਾਬ ਕੀ ਮਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ। ਚਾਰੇ ਕੁੰਡ ਤਾਰ ਵੱਜੀ, ਚਾਰੇ ਕੁੰਡ ਤਾਰ ਵੱਜੀ, ਜੰਗਲੀ ਪਹਾੜੀ ਚਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜੈ ਠੱਗ ਜਗ ਲੋਟੀ ਜੈ ਕਾਬਰਾਂ ਨੇ, ਬਾਬਰ ਜੈ ਜਾਬਰਾਂ ਨੇ ਸੁਣਿਆ ਪਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ। ਕਹਿੰਦੇ ਉਸ ਦੀ ਤਾਰ ਰੱਬ ਆਪੀ, ਰੱਬ ਆਪੀ ਭਿੰਨੀ ਤਾਰ ਜਿਹਦੀ ਰੱਬ ਦੀ ਬੰਦਗੀ ਵਿੱਚ ਭਿੱਜੀ ਹੋਈ ਉਹਦੀ ਤਾਰ ਸੀ। ਕਵੀ ਸੰਤੋਖ ਸਿੰਘ ਸਾਹਿਬ ਤੋਂ ਤਾਂ ਕਹਿੰਦੇ ਨੇ ਕਿ ਜਦੋਂ ਮਰਦਾਨੇ ਨੇ ਬਾਹਰ ਦੇ ਇਲਾਕੇ ਵਿੱਚ ਰਬਾਬ ਛੇੜੀ, ਫਿਰ ਖੰਤੇ ਰੱਖ ਚੋਵਣ ਲਾਗਾ ਦਿੱਤੇ ਉਸ ਸਮੇਂ ਅਪਾਨਾ, ਤੇ ਰੁੱਖਾਂ ਦੇ ਵਿੱਚੋਂ ਵੀ ਅੰਮ੍ਰਿਤ ਪਿੰਜਣ ਲੱਗ ਪੈਂਦਾ ਸੀ ਜਿਸ ਥੱਲੇ ਬੈਠ ਕੇ ਬਾਬਾ ਮਰਦਾਨਾ ਰਬਾਬ ਜਾ ਕੇ ਕੀਰਤਨ ਕਰਦਾ ਸੀ। ਦੇਖੋ ਜਿਹੜੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਖੇਤੀ ਕਰੋ ਨਵੇਰਾ, ਉਹਨਾਂ ਨੇ ਇੰਨਾ ਪਿਆਰ ਨਾਲ ਭਿੱਜ ਕੇ ਕੀਰਤਨ ਕੀਤਾ। ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਆਇਆ। ਹਜ਼ੂਰ ਨੇ ਇੱਕੋ ਗੱਲ ਪੁੱਛੀ ਸੀ, ਮਰਦਾਨਿਆ ਤੂੰ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਲ ਲਾਈ ਹੈ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਉਸ ਗੁਰਮੁਖ ਦਾ ਮਜ਼ਾਕ ਉਡਾਉਣੀ ਹੈ, ਉਸ ਦੇ ਤਾਰ ਜਿਹੜਾ ਜਿਹੜਾ ਕੋਈ ਚੁਟਕਲਾ ਬਣਾਉਣਾ ਹੋਵੇ, ਕੋਈ ਜੋਕ ਬਣਾਉਣਾ ਹੋਵੇ, ਨਿੱਕਾ ਜਿਹਾ ਮਜ਼ਾਕ ਕਰਨਾ ਹੋਵੇ, ਭਾਈ ਮਰਦਾਨੇ ਨੇ ਜਿਵੇਂ ਬਿਰਬਲ ਨਾਲ ਹਰ ਗੱਲ ਜੋੜੀ ਜਾਂਦੀ ਹੈ ਨਾ ਇੰਡੀਆ ਵਿੱਚ, ਇਸੇ ਤਰ੍ਹਾਂ ਭਾਈ ਮਰਦਾਨੇ ਦਾ ਮਜ਼ਾਕ ਉਡਾਉਣਾ ਮੈਂ ਸੋਚਣਾ ਹੁੰਦਾ ਸਵੇਰੇ, ਪਤਾ ਨਹੀਂ ਲੋਕਾਂ ਨੂੰ ਸਮਝ ਨਹੀਂ ਕਿ ਉਹ ਵਕਤ ਪਰ ਲੜਮ ਹੋਇਆ ਹੈ ਮਰਦਾਨਾ। ਉਹਨੇ 50 ਸਾਲ ਬਾਬੇ ਨਾਨਕ ਦੇ ਨਾਲ ਰਬਾਬ ਦਾ ਯੋਗ ਗੁਰ ਸਿੱਖੋ ਗੁਰੂ ਅਰਜਨ ਦੇਵ ਤਾਂ ਕਹਿੰਦੇ ਨੇ ਜਿਹਨੇ ਇੱਕ ਵਾਰੀ ਗੁਰੂ ਨਾਨਕ ਨੂੰ ਦੇਖ ਲਿਆ, ਜਨਮ ਮਰਨ ਤੋਂ ਕੱਟਿਆ ਗਿਆ ਦੁੱਖ ਉਹਦੇ ਕੱਟੇ ਗਏ, ਤੇ ਜਿਹਨੇ 50 ਸਾਲ ਰਬਾਬ ਵਜਾਈ ਉਹਦੇ ਵਿੱਚ ਟਿਚਰਾਂ ਕਰਦੇ ਆ ਕਿ ਇਹ ਗੁਰੂ ਕੇ ਸਿੱਖ ਦੀ ਬੇਅਦਬੀ ਨੇ। ਉਹ ਤੇ ਹਜ਼ੂਰ ਤਾਂ ਕਹਿੰਦੇ ਨੇ ਮੈਂ ਮੂਰਤ ਕੀ ਚੇਤਕ ਬਾਤ ਹੈ ਕੋਟ ਪਰਾਧੀ ਤਰਿਆ ਰਹੇ, ਗੁਰੂ ਨਾਨਕ ਜੀ ਨੇ ਸੁਣਿਆ ਸਿੱਖਿਆ ਤੇ ਫਿਰ ਗਰਭਾਤਮਾ ਪਰਿਆ ਰੇ। ਉਹਨਾਂ ਨੇ ਕੇਵਲ ਸੁਣਿਆ ਨਹੀਂ, ਮਰਦਾਨੇ ਨੇ ਕੇਵਲ ਸਿੱਖਿਆ ਨਹੀਂ, ਸੱਚ ਜਾਣੋ ਮਰਦਾਨੇ ਨੇ ਗੁਰੂ ਨਾਨਕ ਨੂੰ ਕਾਵਿਆ ਉਹਨਾਂ ਦੀ ਬਾਣੀ ਗਾਈ ਹੈ। ਅੱਜ ਭਾਈ ਮਰਦਾਨਾ ਜਦੋਂ ਅੰਤਲਾ ਸਮਾਂ ਆਇਆ ਹਜ਼ੂਰ ਕਹਿੰਦੇ ਨੇ ਮਰਦਾਨਿਆ ਕਿ ਤੂੰ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ, ਦੇਖ ਜੇ ਤੂੰ ਚਾਹੇ ਕਿ ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਜਲ ਪ੍ਰਵਾਹ ਕਰੀਏ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਸੀਸ ਮੇਰੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਹੀ ਅੰਤਲੇ ਚਾਹੇ। ਕਹਿਣ ਲੱਗੇ ਜੇ ਤੂੰ ਕਹੇ ਤਾਂ ਤੈਨੂੰ ਅਸੀਂ ਅਗਨ ਭੇਟ ਕਰੀਏ, ਜਾਣ ਤੋਂ ਬਾਅਦ ਤੂੰ ਕਹੇ ਤਾਂ ਤੇਰੀ ਸਰੀਰ ਨੂੰ ਧਰਤੀ ਵਿੱਚ ਖਾਕ ਦੇ ਸਪੁਰਦ ਕਰੀਏ। ਕਹਿੰਦੇ ਭਾਈ ਸਾਹਿਬ ਨੇ ਨੇਤਰ ਖੋਲੇ ਤੇ ਬਾਬੇ ਨਾਨਕ ਨੂੰ ਕਹਿੰਦੇ ਨੇ ਵਾਹ ਬਾਬਾ, ਅਜੇ ਵੀ ਦੇਹ ਦੀਆਂ ਗੱਲਾਂ ਤੇ ਭਾਈ ਮਨੀ ਸਿੰਘ ਹੋਣਾ ਦੀ ਜਨਮ ਸਾਖੀ ਦੇ ਸ਼ਬਦ ਨੇ, ਵਾਹ ਬਾਬਾ ਅਜੇ ਵੀ ਦੇਹ ਦੀਆਂ ਬਾਤਾਂ ਤੇ ਹੱਥ ਕੇ ਕਹਿੰਦੇ ਮਰਦਾਨਿਆ ਚਿੱਤ ਕਰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਕਿ ਤੇਰੇ ਸਰੀਰ ਨੂੰ ਕਬਰ ਵੀ ਦਫਨਾ ਕੇ ਉੱਥੇ ਪੱਥਰ ਲਾ ਦੀਏ, ਲੋਕ ਤੇਰੀ ਕਬਰ ਪੂਜਣਗੇ। ਧਿਆਨ ਦਿਆ ਕਿ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹਦਾ ਮਤਲਬ ਇਹ ਨਾ ਸਮਝੋ ਕਬਰਾਂ ਪੂਜਣ ਦੀ ਗੱਲ ਕਰ ਲੈਂਦਾ। ਕਹਿਣ ਲੱਗੇ ਤੇਰੀ ਕਬਰ ਤੇ ਲੋਕ ਸਿੱਜਦੇ ਕਰਨਗੇ ਤੇ ਕਹਿੰਦੇ ਨੇ ਭਾਈ ਮਰਦਾਨੇ ਨੇ ਨੇਤਰ ਸਹਿਜਲ ਕਰਕੇ ਬੜੀ ਭਾਵਨਾ ਨਾਲ ਕਿਹਾ ਸਤਿਗੁਰੂ ਜੀ ਤਾਰ ਵਜਾ ਕੇ, ਇਹਦਾ ਮਤਲਬ ਰਭਾ ਵਜਾ ਕੇ ਕੀਰਤਨ ਕਰਕੇ ਮੁਸ਼ਕਲ ਨਾਲ ਇਸ ਚਮੜੇ ਦੀ ਕਬਰ ਵਿੱਚੋਂ ਨਿਕਲਿਆ ਵਾ, ਸਰੀਰ ਵੀ ਤਾਂ ਚਮ ਦੀ ਕਬਰ ਹੈ ਨਾ, ਤੇਰੀ ਕੀਰਤੀ ਕਰਕੇ ਤੇਰੇ ਨਾਲ ਸ਼ਬਦ ਗਾ ਕੇ ਚਮੜੇ ਦੀ ਕਬਰ ਵਿੱਚੋਂ ਨਿਕਲਿਆ, ਹੁਣ ਚਮ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ ਵਿੱਚ ਨਾ ਸੱਟੀ, ਜਿੱਥੇ ਤੂੰ ਰਹੇਗਾ ਮੈਨੂੰ ਆਪਣੇ ਚਰਨਾਂ ਦੀ ਥਾਂ ਦੇ ਦੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਕਿਤੇ ਕੁਝ ਸਿੱਖ ਦੀ ਭਾਵਨਾ ਹੋ ਜਾਏ। ਅੱਜ ਮੇਰੇ ਗੁਰੂ ਅਰਜਨ ਸਾਹਿਬ ਨੇ ਜਿਹੜਾ ਸ਼ਬਦ ਕਿਹਾ ਨਾ, ਇਹ ਆਰੰਭ ਹੁੰਦਾ ਹੈ ਪ੍ਰਭ ਜਨਮ ਮਰਨ ਨਿਵਾਰ, ਮਰਨ ਕੀਤੀ ਸੀ ਪੂਰੇ ਅੰਕ ਦਾ ਇੱਕ ਸ਼ਬਦ ਹੈ ਅੱਜ ਤੇ ਅਰਥ ਆਪਾਂ ਇੱਕ ਇੱਕ ਕਰਨਾ। ਕਹਿੰਦੇ ਖੇ ਪ੍ਰਭੂ ਤੁਸੀਂ ਮੇਰ ਕਰੋ, ਮੇਰਾ ਜਨਮ ਤੇ ਮਰਨ ਨਿਵਾਰ ਕਰਕੇ ਖਤਮ ਕਰ ਦਿਓ, ਹਾਰ ਕਰਿਓ ਦੁਆਰ, ਮੈਂ ਕਈ ਜਨਮਾਂ ਵਿੱਚ ਸਰੀਰ ਧਾਰਨ ਕਰ ਕਰਕੇ ਅਖੀਰ ਤੇ ਹਾਰ ਕੇ ਤੇਰੇ ਦਰਵਾਜ਼ੇ ਤੇ ਡਿੱਗ ਪਿਆ। ਗਏ ਚਰਨ ਸਾਧੂ ਸੰਗ, ਮੈਨੂੰ ਅੱਜ ਤੇਰੀ ਬੰਦਗੀ ਕਰਨ ਵਾਲੇ ਮਿਲ ਗਏ ਨੇ, ਮੈਂ ਉਹਨਾਂ ਸੰਤਾਂ ਦੇ ਸਾਧੂਆਂ ਦੇ ਚਰਨ ਘੁੱਟ ਕੇ ਪਕੜ ਲਏ। ਮਨ ਮਿਸ਼ਟ ਹਰ ਹਰ ਰੰਗ, ਮਿਸ਼ਟ ਦਾ ਅਖਰੀ ਅਰਥ ਹੁੰਦਾ ਮਿੱਠਾ ਤੇ ਇੱਥੇ ਰੰਗਦਾਰ ਕਾਲਾ ਪੀਲਾ ਚਿੱਟਾ ਨਹੀਂ, ਇੱਥੇ ਰੰਗਦਾਰ ਤੇ ਪਿਆਰ। ਦੇਖੋ ਕਈ ਸ਼ਬਦ ਐਸੇ ਨੇ ਅਸੀਂ ਰੰਗਦਾਰ ਤੇ ਵੀ ਕਰਨਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਤ ਹੈ, ਰੰਗ ਰੰਗਦਾਰ ਹੁੰਦਾ। ਅੱਜ ਜਿਵੇਂ ਕੁਝ ਰੰਗਾਂ ਦੇ ਨਾਂ ਨੇ, ਇਹ ਪੀਲਾ, ਇਹ ਕਾਲਾ, ਇਹ ਹਰਾ, ਇਹ ਲਾਲ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੰਗਦਾਰ ਪਿਆਰ ਵੀ ਹੈ। ਇੱਕ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੁੰਦਾ, ਠਾਕੁਰ ਗਾਇਆ ਆਤਮ ਰੰਗ, ਸ਼ਰਨੀ ਪਾਵਣ ਨਾਮ ਧਿਆਵਣ ਸਹਿ ਸਮਾਵਣ ਸੰਗ। ਇਹ ਤੋਂ ਪਹਿਲੀ ਤੋਕ ਆਉਂਦੀ ਹੈ, ਜਾਤੋ ਹਰ ਰੰਗ ਲਾਗੋ ਇਸ ਯੁਗ ਮੈਂ। ਤੇ ਕਦੇ ਅਸੀਂ ਸੋਚੀਏ ਤਾਂ ਰੰਗ ਲਾਗੋ ਦਾ ਅਰਥ ਹੋ ਸਕਦਾ ਵੀ ਇਹਨੂੰ ਰੰਗ ਲੱਗ ਗਿਆ, ਆਪਾਂ ਸ਼ਬਦ ਵਰਤਣੇ ਮੇਰੇ ਬਿਸਤਰਾ ਨੂੰ ਫਲਾਣੇ ਦਾ ਫਲਾਣਾ ਰੰਗ ਲੱਗ ਗਿਆ। ਹਜ਼ੂਰ ਕਹਿੰਦੇ ਠਾਕੁਰ ਗਾਇਆ ਆਤਮ ਰੰਗ, ਹੁਣ ਰੰਗ ਦਾ ਲੱਗਣਾ ਤੇ ਰੰਗ ਦਾ ਪਾਉਣਾ ਬੜਾ ਫਰਕ ਹੈਗਾ। ਜਿੱਥੇ ਸ਼ਬਦ ਆਇਆ ਕਿ ਜਾਤੋ ਹਰ ਰੰਗ ਲਾਗੋ, ਇਹਦਾ ਅਰਥ ਜਿਹਨੂੰ ਨਾਮ ਦਾ ਰੰਗ ਲੱਗ ਗਿਆ, ਲਾਲੀ ਚੜ ਗਈ ਹੈ, ਤੇ ਜਿੱਥੇ ਅਸੀਂ ਪੜ੍ਹਦੇ ਠਾਕੁਰ ਗਾਇਆ ਆਤਮ ਰੰਗ, ਉੱਥੇ ਰੰਗ ਦਾ ਅਰਥ ਪ੍ਰੇਮ, ਜਿਹੜਾ ਠਾਕੁਰ ਨੂੰ ਪ੍ਰੇਮ ਵਿੱਚ ਭਿੱਜ ਕੇ ਗਾਉਂਦਾ। ਹਜ਼ੂਰ ਨੇ ਸ਼ਬਦ ਵਰਤੇ ਮਨ ਮਿਸ਼ਟ ਹਰ ਹਰ ਰੰਗ, ਰੰਗ ਦਾ ਅਰਥ ਇੱਥੇ ਪਿਆਰ, ਤੇ ਤੇਰਾ ਪਿਆਰ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪਏ ਕਰ ਦਇਆ ਲਿਖੋ ਲੜਦਾ ਹੈ। ਤੁਸੀਂ ਦਇਆ ਕਰੋ ਮਾਲਕ ਜੀ, ਮੈਨੂੰ ਆਪਣੇ ਪੱਲੇ ਨਾਲ ਜੋੜ ਲਓ, ਲੜਨ ਲਾ ਲਓ, ਨਾਨਕਾ ਨਾਮ ਧਿਆਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਤੇਰੇ ਨਾਮ ਨੂੰ ਅਸੀਂ ਧਿਆ ਸਕੀਏ, ਦੀਨਾ ਨਾ ਦਿਆਲ ਮੇਰੇ ਸਵਾਮੀ, ਗਰੀਬਾਂ ਤੇ ਦਇਆ ਕਰਨ ਵਾਲੇ ਮੇਰੇ ਸਵਾਮੀ, ਦੀਨਾ ਨਾ ਦਿਆਲ, ਤੇਰੇ ਵਰਗਾ ਗਰੀਬਾਂ ਦਾ ਦਿਆਲੂ, ਤੇਰੇ ਵਰਗਾ ਗਰੀਬਾਂ ਤੇ ਕਿਰਪਾ ਕਰਨ ਵਾਲਾ ਕੋਈ ਨਹੀਂ। ਕਹਿਣ ਲੱਗੇ ਦੀਨਾ ਨਾ ਦਿਆਲ ਮੇਰੇ ਸਵਾਮੀ, ਦੀਨਾ ਨਾ ਦਿਆਲ, ਚਾਚੋ ਚਾਚੋ ਦਰ ਤੇ ਮੈਂ ਮੰਗਦਾ ਸੰਤ ਰਵਾਲ, ਆਪਣੇ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਜਮਾਖਾਂ। ਜਿਹੜੇ ਤੇਰੇ ਬੰਦਗੀ ਕਰਨ ਵਾਲੇ ਨੇ ਨਾ, ਉਹਨਾਂ ਦੇ ਚਰਨਾਂ ਦੀ ਧੂੜ ਦੇ ਦੇ, ਮੈਨੂੰ ਉਹਨਾਂ ਦੀ ਖਾਕ ਬਣਾ ਦੇ। ਤੇ ਸੱਚ ਜਾਣਿਓ ਗੁਰਮੁਖੋ, ਬੰਦਗੀ ਵਾਲੇ ਦੇ ਚਰਨਾਂ ਦੀ ਧੂੜ ਮਿਲ ਗਿਆ ਤੇ ਬੰਦੇ ਦੀ ਸਾਰੀ ਜ਼ਿੰਦਗੀ ਹੀ ਰੰਗੀ ਜਾਂਦੀ ਹੋਵੇ ਬੰਦਗੀ ਵਾਲਾ। ਹਜ਼ੂਰ ਨੇ ਇੱਕ ਸ਼ਬਦ ਵਰਤਿਆ ਜਦੋਂ ਅਸੀਂ ਪੜ੍ਹਨੇ ਆ ਨਾ, ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ, ਤਿੰਨਾਂ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾਂ ਕੇ ਹਉ ਸਤ ਕੁਰਬਾਨੇ ਜਾਓ। ਉਹ ਇੱਕ ਬਚਨ ਆਉਂਦਾ, ਕਾਇਆ ਰੰਗਣ ਜੇਤੀ ਪਿਆਰੇ ਪਾਈਆ ਨਾਉ ਮਜੀਤ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਗੀਤ, ਜਿਨ ਕੇ ਚੋਰੇ ਰਤਨੇ ਪਿਆਰੇ ਕੰਤ ਤਿੰਨਾਂ ਕੇ ਪਾਸ, ਧੂੜ ਤਿੰਨਾਂ ਕੀ ਜੇ ਮਿਲੇ ਜੀ ਕਹੋ ਨਾਨਕ ਜੀ। ਅਰਦਾਸ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਦੇ ਦੇ। ਮੇਰੇ ਸਹਿਬ ਕਿਰਪਾਲੂ ਗੁਰੂ ਅਰਜੁਨ ਦੇਵ ਕਾਬਲ ਤੋਂ ਸੰਗਤ ਆਈ, ਆਪ ਉਹਨੂੰ ਅੱਗੇ ਲੈਣ ਚਲੇ ਗਏ। ਕਈ ਬਜ਼ੁਰਗ ਹੈ ਸਿੱਖਣ ਵਿੱਚ ਜਿਹੜੇ ਤੁਰੇ ਨੇ ਥੱਕ ਗਏ ਨੇ, ਰਾਤ ਨੂੰ ਆਪ ਉਹਨਾਂ ਦੀ ਜਾ ਕੇ ਮੁੱਠਾ ਚਾਤੀ ਕੀਤੀ, ਉਹਨਾਂ ਦੀਆਂ ਲੱਤਾਂ ਘੁੱਟੀਆਂ। ਤੇ ਸਵੇਰੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ, ਹਰ ਇੱਕ ਦਾ ਚਿੱਤ ਕਰਦਾ ਸੀ ਕਈ ਦਿਨਾਂ ਦਾ ਸਫ਼ਰ ਕੀਤਾ ਗੁਰੂ ਅਰਜਨ ਦੇਵ ਜੀ ਦੇ ਮੈਂ ਦਰਸ਼ਨ ਪਹਿਲਾਂ ਕਰਾਂ। ਤੇ ਸਵਾਲ ਪੈਦਾ ਹੋਇਆ, ਜੋੜਿਆਂ ਵਿੱਚ ਕੌਣ ਖੜਾ ਹੋਵੇਗਾ, ਸਮਾਨ ਦੀ ਰਾਖੀ ਕੌਣ ਕਰੇਗਾ? ਤੇ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ, ਪਾਤ ਸਾਹਿਬ ਅੱਗੇ ਗੁਰ ਸਿੱਖੋ, ਤੁਸੀਂ ਦਰਸ਼ਨ ਕਰੋ, ਜੋੜਿਆਂ ਦੀ ਰਾਖੀ ਮੈਂ ਬਹਿ ਜਾਣਾ। ਇਹ ਹਕੀਕਤ ਹੈ। ਕਹਿੰਦੇ ਜਦੋਂ ਸਿੱਖ ਅੰਦਰ ਗਏ, ਪੁੱਛਿਆ ਧੰਨ ਗੁਰੂ ਅਰਜਨ ਸਾਹਿਬ ਕਿੱਥੇ ਨੇ? ਤੇ ਬਾਬਾ ਬੁੱਢਾ ਸਾਹਿਬ ਜੀ ਬੜੇ ਬੈਰਾਗ ਵਿੱਚ ਆਏ, ਆ ਕੇ ਕਹਿਣ ਲੱਗੇ, ਉਹ ਗੁਰੂ ਕੇ ਸਿੱਖੋ, ਜਿਸ ਦਾਦੇ ਦੀਆਂ ਰਹਿਮਤਾਂ ਤੁਸੀਂ ਲੈਣ ਆਏ ਹੋ, ਤਾਂ ਰਾਤ ਦੇ ਤੁਹਾਡੇ ਕੋਲ ਪਹੁੰਚੇ। ਜਿਹੜਾ ਤੁਹਾਡੀਆਂ ਲੱਤਾਂ ਨੂੰ ਘੁੱਟਦਾ ਪਿਆ ਜੀ, ਉਹ ਗੁਰੂ ਅਰਜਨ ਦੇਵ ਹੈ। ਤੇ ਜਿਹਨਾਂ ਨੂੰ ਤੁਸੀਂ ਜੋੜਿਆਂ ਵਿੱਚ ਖੜਾ ਕਰਕੇ ਆਏ ਹੋ, ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਆਏ, ਦੌੜ ਕੇ ਸਾਹਿਬ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਟਿਕੇ। ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਕਿਹਾ, ਦਾਦਾ ਜੀ ਇਹ ਕੀ ਖੇਡ ਵਰਤਾਉਂਦੇ ਹੋ ਆਪ? ਤੇ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ ਸੀ, ਬਾਬਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ, ਅੱਜ ਦੇ ਜੋੜੇ ਪਏ ਨੇ ਆਮ ਮਨੁੱਖਾਂ ਦੇ ਨਹੀਂ, ਇਹ ਜਿਹੜੇ ਪੈਰ ਤੁਰ ਕੇ ਆਏ ਨੇ, ਜਿਨ੍ਹਾਂ ਪੈਰਾਂ ਦੀ ਜੋੜੇ ਪਏ ਸਨ, ਇਹਨੇ ਸ਼ਬਦ ਪੜ੍ਹਦੇ ਭਾਵਨਾ ਨਾਲ ਕਾਬਲ ਦੀ ਧਰਤੀ ਤੋਂ ਤੁਰੇ ਨੇ, ਇਹਨਾਂ ਦੇ ਜੋੜਿਆਂ ਵਿੱਚ ਗੁਰੂ ਨਾਨਕ ਸਾਹਿਬ ਦਾ ਜੋੜਾ ਪਿਆ ਹੋਇਆ। ਮੈਂ ਤਾਂ ਉਹਨਾਂ ਦੇ ਚਰਨਾਂ ਦੀ ਸੇਵਾ ਪਿਆ ਕਰਨਾ। ਦਾਦਾ ਜੀ ਕਹਿੰਦੇ ਨੇ, ਜਦ ਤੋਂ ਸੰਤ ਰਵਾਲ ਮੈਨੂੰ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲ ਗਿਆ। ਸੰਸਾਰ ਦਿਖਿਆ ਕੂਪ, ਕੂਪ ਦਰ ਹੁੰਦਾ ਖੂਹ। ਸੰਸਾਰ ਤਾਂ ਇੱਕ ਜ਼ਹਿਰ ਦਾ ਖੂਹ ਹੈ। ਤਮ ਅਗਿਆਨ, ਤਮ ਦਾ ਅਰਥ ਹਨੇਰਾ, ਅਗਿਆਨਤਾ ਦਾ ਹਨੇਰਾ, ਮੂਹਤ ਕੂਪ, ਕੂਪ ਹਨੇਰੇ ਵਿੱਚ ਬੰਦਾ ਖੱਜਿਆ ਗਿਆ। ਕਹਿ ਪੂਜਾ ਪ੍ਰਭ ਜੀ ਲੇਹੋ, ਪੂਜਾ ਦਾ ਅਰਥ ਹੈ ਬਣ, ਕਹਿ ਦਾ ਅਰਥ ਹੁੰਦਾ ਪਕੜਨਾ। ਹੇ ਮੇਰੇ ਪਿਆਰੇ ਪ੍ਰਭੂ ਜੀ, ਖੂਹ ਵਿੱਚ ਡਿੱਗੇ ਪਏ ਆ, ਹਨੇਰੇ ਵਿੱਚ ਟੱਕਰਾਂ ਪੈ ਮਾਰ ਰਹੇ ਆ, ਸਮਝ ਕੋਈ ਨੀ ਪੈਂਦੀ, ਸਾਡੀ ਬਾਹ ਪਕੜ ਕੇ ਸਾਨੂੰ ਇੱਥੋਂ ਬਚਾ ਲਓ। ਹਰ ਨਾਮ ਆਪਣਾ ਦੇਖੋ ਮੇਰੇ ਮਾਲਕ ਜੀ, ਕਿਰਪਾ ਕਰੋ ਸਾਨੂੰ ਬਾਹ ਪਕੜਾਓ ਤੇ ਆਪਣੇ ਨਾਮ ਦੀ ਦਾਤ ਦਿਓ। ਪ੍ਰਭ ਕੁਝ ਬਿਨਾਂ ਨੀ ਖਾਓ, ਨਾਨਕਾ ਬਣ ਬਣ ਜਾਓ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਮੈਂ ਤਾਂ ਤੁਹਾਡੇ ਦਰ ਤੇ ਪੁਕਾਰਨਾ, ਤੇਰੇ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ, ਮੈਂ ਬਾਹਰ ਵੀ ਬਲਿਹਾਰ ਨਹੀਂ ਜਾਣਾ। ਤੇ ਅੱਗੇ ਫਿਰ ਕਹਿੰਦੇ, ਮੇਰੇ ਆਪਣਾ ਗੁਰ ਕੋਈ ਨੀ, ਜੇ ਮੈਂ ਇਹ ਕਹਾਂ ਵੀ ਤੁਸੀਂ ਮੇਰੀ ਬਾਹ ਤਾਂ ਪੜੋ, ਮੈਂ ਭਗਤੀ ਕਰਨਾ, ਮੈਂ ਸਿਮਰਨ ਕਰਨਾ, ਮੈਂ ਸੇਵਾ ਕਰਨਾ, ਮੈਂ ਬੰਦਗੀ ਬੜੀ ਕਰਨਾ, ਕਹਿਣ ਲੱਗੇ ਸਾਡਾ ਸੁਭਾਅ ਲੋਭ ਮੋਹ ਬਾਂਧੀ ਦੇ। ਇੱਥੇ ਲੋਭ ਦੇ ਭੱਬੇ ਨੂੰ ਸਿਹਾਰੀਏ, ਮੋਹ ਦੇ ਵਾਹਿਰ ਨੂੰ ਸਿਹਾਰੀਏ, ਲੋਭ ਮੋਹ ਬਾਂਧੀ ਦੇ। ਇਹ ਅਰਥ ਕਰਾਂਗੇ ਲੋਭ ਵਿੱਚ, ਮੋਹ ਵਿੱਚ ਸਾਡਾ ਸਰੀਰ ਬੱਝਾ ਤੇ ਅੰਦਰ ਲੋਭ ਤੇ ਮੋਹ ਹੈ। ਦਿਨ ਭਜਨ ਹੋਵਤ ਖੇ, ਸਾਨੂੰ ਇਹ ਵੀ ਪਤਾ ਵੀ ਭਜਨ ਦੀ ਸਿਮਰਨ ਦੀ ਹੋਂਦ ਹੈ ਤਾਂ ਸਰੀਰ ਠੀਕ ਹੈ, ਤੇ ਜੇ ਭਜਨ ਬੰਦਗੀ ਨਹੀਂ, ਇਸ ਮਿੱਟੀ ਦੀ ਮਰੋਲੀ ਨੇ ਇੱਕ ਦਿਨ ਢਹਿ ਕੇ ਮਿੱਟੀ ਹੋ ਜਾਣਾ। ਜਿਵੇਂ ਭਜਨ ਹੋਵਤ ਖੇ, ਜਮਦੂਤ ਮਹਾਂ ਭਿਆਨ, ਸਾਹਮਣੇ ਮਹਾਂ ਭਿਆਨਕ ਜਮਦੂਤ ਨੇ, ਚਿੱਤ ਗੁਪਤ ਕਰਮਾ ਜਾਣ, ਚਿੱਤ ਗੁਪਤ ਮੇਰੇ ਅੰਦਰ ਦੇ ਕਰਮਾਂ ਨੂੰ ਜਾਣਦਾ ਪਿਆ। ਦਿਨ ਰਹਿਣ ਸਾਥ ਸੁਣਾਏ, ਸਾਖ ਦਾ ਅਖਰੀ ਅਰਥ ਦੇ ਗਵਾਹੀ ਦੇਣੀ। ਕਹਿੰਦੇ ਨੇ ਜੇ ਮੈਂ ਝੂਠ ਵੀ ਬੋਲਾਂ ਨਾ ਵੀ ਮੈਂ ਮਾੜਾ ਕਰਮ ਨਹੀਂ ਕੀਤਾ, ਕਹਿੰਦੇ ਨੇ ਜਿਹੜੇ ਦਿਲ ਚੜ੍ਹਦੇ ਨਾ ਇਹ ਦਿਲ ਗਵਾਹੀ ਦਏਗਾ, ਦਿਲ ਬੋਲ ਕੇ ਕਹੇਗਾ ਕਿ ਫਲਾਣੇ ਸਮੇਂ ਤੋਂ ਆਪ ਕਰਮ ਕੀਤਾ ਜੀ। ਰਾਤ ਤੇ ਦਿਨ ਦੋਨੇ ਗਵਾਹ ਨੇ। ਜਦੋਂ ਰੱਬ ਦੇ ਘਰ ਵਿੱਚ ਲੇਖਾ ਪੁੱਛਿਆ ਜਿਨ੍ਹਾਂ ਦੇ ਸਾਹਮਣੇ ਤੋਂ ਕੁਕਰਮ ਕੀਤਾ, ਰਾਤ ਵੀ ਬੋਲੇਗੀ ਤੇ ਦਿਨ ਵੀ ਬੋਲੇਗਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਤੂੰ ਕਰਮ ਕਰਨਾ ਨਾ ਦਿਨ ਤੇ ਰਾਤ ਮੱਤ ਜਾਣੀ, ਕੋਈ ਜਾਣਦਾ ਨੀ, ਦਿਨ ਤੇ ਰਾਤ ਗਵਾਹੀ ਤਾਂ ਦਿੰਦੇ ਨੇ ਬੰਦਾ ਇਹ ਕਰਮ ਕਰ ਰਿਹਾ। ਦਿਨ ਰਹਿਣ ਸਾਥ ਸੁਣਾਏ ਨਾਨਕਾ ਹਰ ਸ਼ਰਨ ਆਏ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਖਰੀ ਜੀ ਤੁਹਾਡੀ ਸ਼ਰਨ ਵਿੱਚ ਆਇਆ। ਹੁਣ ਅੱਗੇ ਦੱਸਣੇ ਮੇਰੇ ਮਾਲਕ ਜੀ ਭੈ ਭੰਜਨਾ ਮੁਰਾਰ, ਜਿਹੜੇ ਚਰਨੇ ਉਹਨਾਂ ਨੂੰ ਭੰਜਣ ਵਾਲਾ ਤੂੰ ਮੁਰਾਰੀ, ਕਰ ਦਇਆ ਪਤਤ ਉਧਾਰ, ਮੇਰੇ ਤੇ ਦਇਆ ਕਰ, ਮੈਨੂੰ ਪਾਪੀ ਨੂੰ ਤਾਰ ਦੇ, ਹਰ ਗੁਣ ਮਿਧੇ ਗੋਪਾਲ, ਹਰੀ ਗੁਣਾਂ ਦਾ ਮਿਧੇ ਦਰ ਤੇ ਖਜ਼ਾਨਾ, ਧਰਤੀ ਦੀ ਪਾਲਣਾ ਕਰਨ ਵਾਲਾ, ਸਰਬ ਘੱਟ ਪ੍ਰਤਪਾਲ, ਸਾਰੀਆਂ ਘਟਾਂ ਦੀ ਤੁਸੀਂ ਪ੍ਰਤਪਾਲਣਾ ਕਰਦੇ ਹੋ, ਮਨ ਪ੍ਰੀਤ ਕਹਿ ਓਟ ਚਿਤਵ ਨਾਥ, ਚਿਤ ਵੀ ਨਾਥ ਹੇ ਸਵਾਮੀ, ਮੈਂ ਤੁਹਾਡੀ ਓਟ ਗਈ ਤੁਹਾਨੂੰ ਚੇਤੇ ਕਰਨਾ, ਨਾਨਕਾ ਤੇ ਰੱਖ ਹੱਥ ਜੇ ਪ੍ਰਭੂ, ਧੰਨ ਗੁਰੂ ਪੰਚਮ ਪਿਤਾ ਕਹਿੰਦੇ ਨੇ ਮੈਨੂੰ ਹੱਥ ਦੇ ਕੇ ਰੱਖ ਲਓ। ਇਹਦਾ ਮਤਲਬ ਇਹ ਨਹੀਂ ਅਸੀਂ ਕਈ ਜੀ ਗੁਰੂ ਅਰਜਨ ਦੇਵ ਕਹਿੰਦੇ ਨੇ ਫਰਮਾਉਂਦੇ ਨੇ ਜਾਂ ਰਹਿਮਤ ਪੈ ਕਰਦੇ ਨੇ, ਪਰ ਇਹਦੇ ਵਿੱਚ ਸਾਨੂੰ ਤਰੀਕਾ ਦੱਸ ਦਿੰਦੇ ਨੇ, ਇਸ ਤਰੀਕੇ ਨਾਲ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੀ ਬੰਦਿਆ, ਤੇਰੀ ਬਾਂਹ ਰੱਬ ਜ਼ਰੂਰ ਪਕੜੇਗਾ। ਹੁਣ ਅਗਲਾ ਬਚਨ ਹੈ, ਸਾਹਿਬ ਕਹਿੰਦੇ ਨੇ ਪ੍ਰਭ ਮਨ ਪ੍ਰੀਤ ਦਰਸ਼ਨ ਪਿਆਸ, ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਦੀ ਇੱਕ ਪ੍ਰੀਤ ਪੈਦਾ ਹੋ ਗਈ, ਗੋਬਿੰਦ ਪੂਰਨ ਆਸ, ਹੇ ਪ੍ਰਭੂ ਜੀ ਇਸ ਜਨਮ ਵਿੱਚ ਮੇਰੀ ਆਸ ਪੂਰੀ ਕਰ ਦਿਓ, ਇੱਕ ਨਿਮਖ ਰਹਿਣ ਨਾ ਜਾਏ, ਅੱਖ ਝਮਕਣ ਜਿਤਨਾ ਸਮਾਂ ਮੈਂ ਤੇਰੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ, ਵੱਡ ਭਾਗ ਨਾਨਕ ਪਾਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਵੱਡੇ ਭਾਗ ਹੋਣ ਤਾਂ ਇਹ ਦਾਤ ਮਿਲਦੀ ਹੈ ਦਰਸ਼ਨ ਪਿਆਸ। ਅਗਲਾ ਬਚਨ ਕੀਤਾ ਉਹਨੇ, ਹੇ ਮਾਲਕ ਜੀ ਪ੍ਰਭ ਤੁਝ ਬਿਨਾਂ ਨਹੀਂ ਹੋਰ, ਤੇਰੇ ਤੋਂ ਬਿਨਾਂ ਪਰਮਾਤਮਾ ਸਾਡਾ ਕੌਣ, ਅਸਲੀ ਅਤੇ ਜੇ ਬੰਦੇ ਨੂੰ ਸਮਝ ਜਦੋਂ ਪੈਂਦੀ ਹੈ ਰੱਬ ਮੇਰਾ, ਜਦੋਂ ਸਾਰੇ ਜਿਹੜਾ ਸਾਥ ਸਾਜਾ, ਉਸ ਤੋਂ ਪਹਿਲਾਂ ਨਹੀਂ ਮਰਦਾ। ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਮੇਰੇ ਰਿਸ਼ਤੇਦਾਰ ਨੇ, ਮੇਰੇ ਮਿੱਤਰ ਨੇ, ਦਾਦਾ ਜੀ ਕਹਿੰਦੇ ਜਦੋਂ ਇੱਕ ਇੱਕ ਕਰਕੇ ਤੈਨੂੰ ਠੋਕਰ ਮਾਰੇਗਾ, ਫਿਰ ਤੂੰ ਕਹੇਗਾ ਰੱਬ ਤੋਂ ਬਿਨਾਂ ਮੇਰਾ ਕੋਈ ਨਹੀਂ। ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਜਾ ਕੋ ਮੁਸ਼ਕਲ ਅੱਤ ਬਣੇ, ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਤੇ ਭੱਜ ਖਲੇ, ਸਭੇ ਭੱਜੋ ਆਸਰਾ, ਕਹਿਣ ਲੱਗੇ ਸਭੇ ਭੱਜੋ ਆਸਰਾ, ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਧਰਤੀ ਵਾਉ, ਕਹਿੰਦੇ ਨੇ ਉਦੋਂ ਪਤਾ ਲੱਗਾ ਜਦੋਂ ਸਾਰੇ ਛੱਡ ਜਾਂਦੇ। ਸਹਿਬ ਮੇਰਾ ਦੇ ਦਾਤੇ ਜੀ ਕਹਿੰਦੇ ਨੇ ਪ੍ਰਭੂ ਜੀ ਕਿ ਤੇਰੇ ਤੋਂ ਬਿਨਾਂ ਕੋਈ ਨੀ, ਮਨਪ੍ਰੀਤ ਚੰਦ ਚਕੋਰ, ਜਿਵੇਂ ਚਕੋਰ ਚੰਦਰਮਾ ਨੂੰ ਪਿਆਰ ਕਰਦੀ, ਮੈਂ ਤੇਰੇ ਚਰਨਾਂ ਨੂੰ ਪ੍ਰੀਤ ਕਰਦਾ। ਹਜ਼ੂਰ ਜੀ ਬਖਸ਼ਿਸ਼ ਕਰਦੇ ਨੇ ਜੋ ਮੀਨ ਜਲ ਤੋਂ ਹੇਤ, ਜਿਵੇਂ ਮੀਨ ਦਰ ਤੇ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ। ਅਲ ਕਮਲ ਭਿੜ ਨਾ ਭੇਦ, ਅਲ ਕਮਲ ਦੋ ਸ਼ਬਦ ਨੇ, ਅਲ ਦਰ ਤੇ ਭਵਰਾ, ਜਿਵੇਂ ਕਮਰਾ ਭਵਰਾ ਕਮਲ ਦੇ ਫੁੱਲ ਤੇ ਬਹਿ ਜਾਂਦਾ, ਆਪਣੇ ਆਪ ਨੂੰ ਵੱਖ ਨਹੀਂ ਕਰਦਾ। ਜੋ ਚੱਕਵੀ ਸੂਰਜ ਆਪ, ਦੇਖੋ ਇਹ ਕਿੰਨੀਆਂ ਉਦਾਹਰਨਾਂ ਹੋਈਆਂ, ਜਿਵੇਂ ਇੱਕ ਚੱਕਵੀ ਸੂਰਜ ਤੇ ਆਸ ਕਰਕੇ ਬੈਠੀਏ ਵੀ ਦਿਨ ਚੜ੍ਹੇਗਾ ਪਿਆਰਾ ਮਿਲਣਾ। ਨਾਨਕ ਚਰਨ ਪਿਆਸ ਕਹਿੰਦੇ ਨੇ ਮੇਰੇ ਮਨ ਵਿੱਚ ਤੇਰੇ ਚਰਨਾਂ ਦੀ ਪਿਆਸ ਐਸੀ, ਜਬ ਤਰਨ ਭਰਤ ਪ੍ਰਾਣ, ਤਰਨ ਦਾ ਅਰਥ ਜਵਾਨ ਇਸਤਰੀ, ਭਰਤ ਦਾ ਅਰਥ ਪਤੀ, ਪ੍ਰਾਣ ਦਾ ਅਰਥ ਪ੍ਰਾਣਾ ਦਾ ਸਹਾਰਾ ਜਾਂ ਪਿਆਰਾ ਲੱਗਣਾ। ਕਹਿੰਦੇ ਨੇ ਜਿਵੇਂ ਇੱਕ ਜੋਬਨ ਵਿੱਚ ਇਸਤਰੀ ਨੂੰ ਆਪਣਾ ਪਤੀ ਅਰਥ ਦਾ ਪਿਆਰਾ ਲੱਗਦਾ, ਦਾਤਾ ਇਸ ਤਰ੍ਹਾਂ ਤੇਰਾ ਨਾਮ ਮੈਨੂੰ ਪਿਆਰਾ ਪਿਆ ਲੱਗਦਾ। ਸਾਹਿਬ ਕਹਿਣ ਲੱਗੇ ਜੋ ਲੋਭੀ ਹੈ ਧੰਨ ਦਾਨ, ਕਹਿੰਦੇ ਮੈਂ ਤਾਂ ਇੰਨਾ ਤੈਨੂੰ ਪਿਆਰ ਕਰਨਾ ਵਾ, ਜਿਵੇਂ ਇੱਕ ਲਾਲਚੀ ਕੰਜੂਸ ਬੰਦਾ ਰੁਪਈਆਂ ਦਾ ਦਾਨ ਕਦੀ ਵੀ ਕਰਦਾ ਨਹੀਂ, ਕਹਿੰਦੇ ਜਿਵੇਂ ਇੱਕ ਲਾਲਚੀ ਕੰਜੂਸ ਇੱਕ ਢੇਲੀ ਛੱਡਣ ਨੂੰ ਤਿਆਰ ਨਹੀਂ, ਤੇਰੇ ਮਾਲਕਾ ਦਿਲ ਕਰਦਾ ਕਿ ਸਵਾਸ ਵੀ ਤੇਰੇ ਨਾਮ ਤੋਂ ਬਿਨਾਂ ਨਾ ਜਾਣ, ਇੰਨਾ ਮੈਂ ਤੈਨੂੰ ਪਿਆਰ ਕਰਨਾ। ਜੋ ਦੁੱਧ ਚੱਲੇ ਸੰਜੋਗ, ਜਿਵੇਂ ਦੁੱਧ ਦਾ ਤੇ ਪਾਣੀ ਦਾ ਆਪਸੀ ਪਿਆਰ ਹੈ, ਜੋ ਮਾਂ ਖੁਦਿਆਰਥ ਭੋਗ, ਜਿਵੇਂ ਅੱਖ ਦੀ ਭੁੱਖ ਲੱਗੀ ਹੋਵੇ ਕਿਸੇ ਨੂੰ ਤੇ ਉਹਨੂੰ ਪੁੱਛ ਕੇ ਦੇਖੋ ਰੋਟੀ ਨੂੰ ਕਿੰਨਾ ਪਿਆਰ ਕਰਦਾ, ਜੈਸੇ ਭੁੱਖੇ ਭੋਜਨ ਮਾਂ ਜਿਵੇਂ ਭੁੱਖਾ ਰੋਟੀ ਨੂੰ ਪਿਆਰ ਕਰਦਾ ਨਾ, ਕੁੱਝ ਨੀ ਪੁੱਛਦਾ। ਜਦੋਂ ਭੁੱਖ ਲੱਗੀ ਹੋਵੇ ਉਹ ਮਰਿਆ ਜਾ ਵੀ ਕਰਦਾ, ਉਹਨੇ ਨੀ ਦੇਖਣਾ ਹੱਥ ਧੋਣੇ ਕਿ ਨਹੀਂ। ਭੁੱਖ ਵਿੱਚ ਆਇਆ ਹੋਇਆ ਬੰਦਾ ਉਹਨੂੰ ਭੋਜਨ ਮਿਲਣਾ ਚਾਹੀਦਾ। ਕਹਿੰਦੇ ਜਿਵੇਂ ਭੁੱਖਾ ਭੋਜਨ ਨੂੰ ਪਿਆਰ ਕਰਦਾ ਨਾ, ਮੈਂ ਇਸ ਤਰ੍ਹਾਂ ਕੁੱਝ ਨੀ ਸੁਣਦਾ, ਕੇਵਲ ਤੇਰੇ ਨਾਮ ਨੂੰ ਪਿਆਰ ਕਰਨਾ। ਜੋ ਮਾਤ ਪੁੱਤਾਂ ਹੇਤ, ਜਿਵੇਂ ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ, ਹਰ ਸਿਮਰ ਨਾਨਕ ਨੇਤ। ਕਹਿੰਦੇ ਨੇ ਇਸ ਤਰ੍ਹਾਂ ਧੁਰ ਰਿਤ ਰੋਜ਼ਾਨਾ ਮਾਲਕ ਨੂੰ ਸਿਮਰਿਆ ਕਰ। ਜੋ ਦੀਪ ਪਤਨ ਪਤੰਗ, ਜਿਵੇਂ ਇੱਕ ਪਤੰਗਾ ਦੀਵੇ ਦੇ ਉੱਤੇ ਆਉਂਦਾ ਤੇ ਆਪਣਾ ਪਤਨ ਆਪਣੇ ਆਪ ਨੂੰ ਖਤਮ ਕਰ ਦਿੰਦਾ। ਤੇ ਸਾਹਿਬ ਕਹਿਣ ਲੱਗੇ, ਇਸੇ ਤਰ੍ਹਾਂ ਮੇਰੇ ਮਾਲਕ ਜੀ, ਜਿਉਂ ਚੋਰ ਹਿਰਤ ਨਿਸੰਗ, ਜਿਵੇਂ ਚੋਰ ਚੋਰੀ ਕਰ ਗਿਆ, ਜਿੰਨਾ ਮਰਜ਼ੀ ਕੋਈ ਲੋਕੀ ਮਾੜਾ ਕਹਿਣ, ਉਹ ਫਿਰ ਵੀ ਚੋਰੀ ਕਰਨ ਤੋਂ ਬਾਜ ਨਹੀਂ ਆਉਂਦਾ। ਮੈਂ ਕਹਿੰਦਾ ਕੰਮ ਹੈ ਬੰਦ, ਜਿਵੇਂ ਕਾਮੀ ਹਾਸੀ ਕਾਲ ਉਠ ਕੇ ਹਸਤਰੀ ਤੇ ਭਰੋਸਾ ਕਰ ਲੈਂਦਾ ਤੇ ਸਾਰੀ ਜ਼ਿੰਦਗੀ ਆਪਣੇ ਸਿਰ ਤੇ ਕੁੰਡਾ ਸਹਿੰਦਾ। ਜੋ ਗ੍ਰਸਤ ਵਿਖੇ ਧੰਦ, ਜਿਵੇਂ ਇੱਕ ਗ੍ਰਿਸ਼ਤੀ ਬਕਾਰਾਂ ਵਿੱਚ ਫਸ ਕੇ ਧੰਦਿਆਂ ਵਿੱਚ ਗਲਤਾਨ ਹੋ ਜਾਂਦਾ। ਜੋ ਜੁਆਰ ਦਿਸਣ ਨਾ ਜਾਏ, ਹਰ ਨਾਨਕ ਇਹ ਉਮਰ ਲਾਏ, ਜਿਵੇਂ ਕਿ ਜੁਆ ਖੇਡਣ ਵਾਲਾ ਸਭ ਕੋਈ ਤਬਾਹ ਕਰਦਾ ਹੈ, ਉਹਦੇ ਅੰਦਰ ਦੀ ਬਿਰਤੀ ਨਹੀਂ ਜਾਂਦੀ। ਉਹਨੇ ਦਾ ਭਾਵ ਪਤਾ ਕੀ ਹੈ ਕਿ ਜਿਵੇਂ ਚੋਰ ਚੋਰੀ ਕਰਦਿਆਂ ਨਹੀਂ ਸੰਗਦਾ, ਜਿਵੇਂ ਦੀਵੇ ਤੇ ਪਤੰਗਾ ਸੜਦਿਆਂ ਨਹੀਂ ਸੰਗਦਾ, ਜਿਵੇਂ ਗ੍ਰਸਤ ਵਿੱਚ ਫਸਿਆ ਹੋਇਆ ਬੰਦਾ ਧੰਦਿਆਂ ਤੋਂ ਨਹੀਂ ਛੁੱਟਦਾ, ਜਿਵੇਂ ਜੁਆ ਖੇਡਣ ਵਾਲਾ ਜੂਏ ਦੀ ਆਸ ਨਹੀਂ ਛੱਡਦਾ। ਕਹਿੰਦੇ ਇਸੇ ਤਰ੍ਹਾਂ ਜੋ ਮਰਜ਼ੀ ਦੁਨੀਆਂ ਕਹਿੰਦੀ ਰਹੇ, ਮੈਂ ਤੇਰੇ ਨਾਮ ਜਪਣ ਨੂੰ ਨਹੀਂ ਛੱਡਦਾ, ਮੇਰੇ ਅੰਦਰ ਇੰਨੀ ਦ੍ਰਿੜਤਾ ਹੈ। ਕਹਿੰਦੇ ਜੇ ਮਾਰੇ ਕਰਨ ਵਾਲੇ ਇੰਨੀ ਬੇਇੱਜ਼ਤੀ ਹੋਣ ਦੇ ਬਾਵਜੂਦ ਵੀ ਮਾਰੇ ਕਰਨ ਲਈ ਛੱਡਦੇ, ਤੇ ਦਾਤਾ ਤੇਰੀ ਬੰਦਗੀ ਵੀ ਦੱਸੋ ਕਿ ਬੜਾ, ਜੋ ਮਰਜ਼ੀ ਦੁਨੀਆਂ ਕਹਿਣ, ਮੈਂ ਤੇਰੀ ਬੰਦਗੀ ਨਹੀਂ ਛੱਡਦਾ, ਤੇਰਾ ਨਾਮ ਨਹੀਂ ਛੱਡਣਾ। ਤਾਂ ਸਾਹਿਬ ਨੇ ਫਿਰ ਅੱਗੇ ਕਹਿਣ ਲੱਗੇ, ਨਾਗ ਕੁਰੰਕ ਨਾਤੇ ਲਿਓ, ਜਿਵੇਂ ਇੱਕ ਖੇਗਾਰਨ ਘੰਟੇ ਖੇੜੇ ਨੂੰ ਪਿਆਰ ਕਰਦਾ, ਚਾਤਰਕ ਚਾਤ ਮੈਨੂੰ, ਜਿਵੇਂ ਇੱਕ ਚਾਤਰਕ ਮੀਂਹ ਨੂੰ ਲੋਚਦਾ ਹੈ, ਜਨ ਜੀਵਨ ਸਤ ਸੰਗ। ਕਹਿੰਦੇ ਦਾਤਾ ਅਸਲੀ ਜ਼ਿੰਦਗੀ ਤਾਂ ਤੇਰੀ ਸਤ ਸੰਗਤ ਵਿੱਚ ਹੈ। ਗੋਬਿੰਦ ਭਜਨਾ ਰੰਗ, ਤੇਰੇ ਗੋਬਿੰਦ ਮਾਲਕ ਤੇਰੇ ਭਜਨ ਦਾ ਰੰਗ ਚੜ੍ਹਦਾ ਸੰਗਤ ਵਿੱਚ। ਰਤਨਾ ਬਖਾਨੇ ਨਾਮ, ਮੇਰੀ ਰਤਨਾ ਤੇਰੇ ਸੰਗਤ ਵਿੱਚ ਬੈਠ ਕੇ ਬਖਾਨੇ ਦਰਸ਼ਨ ਦਾ ਬਖਿਆਲ ਕਰਦੀ। ਨਾਮ ਦਾ ਨਾਨਕ ਦਰਸ਼ਨ ਦਾਨ ਹੈ, ਮੈਨੂੰ ਤੁਸੀਂ ਦਰਸ਼ਨਾਂ ਦਾ ਦਾਨ ਦਿਓ। ਹੁਣ ਅਖੀਰ ਵਾਲਾ ਪਦ ਹੈ, ਇਹਦੇ ਮੈਂ ਅਰਥ ਕੀਤੀ ਸੀ, ਇੱਕ ਅੰਕ ਦਾ ਪਵਿੱਤਰ ਹੁਕਮ ਹੈ, ਗੁਣ ਗਾਏ ਸੁਣ ਲਿਖ ਦੇ। ਕਹਿੰਦੇ ਜੇ ਜ਼ਿੰਦਗੀ ਸਫਲ ਕਰਨੀ ਹੈ ਨਾ, ਤਿੰਨ ਗੱਲਾਂ ਕਹੀਆਂ, ਜਾਂ ਤਾਂ ਰੱਬ ਦੇ ਗੁਣ ਗਾ, ਜੇ ਗਾ ਨਹੀਂ ਸਕਦਾ ਤੇ ਸੁਣ, ਜੇ ਸੁਣ ਨਹੀਂ ਸਕਦਾ, ਰੱਬ ਨੇ ਤੇਰੀ ਕਲਮ ਨੂੰ ਤਾਕਤ ਦਿੱਤੀ ਹੈ ਤੇ ਰੱਬ ਦੇ ਗੀਤ ਲਿਖਣ ਦੀ ਗੱਲ ਕਰਿਆ ਨਾ। ਗਾ ਗੁਣ ਗਾਏ ਸੁਣ ਲਿਖ ਦੇ, ਗਾ ਸੁਣ ਤੇ ਲਿਖ ਤੋ ਸਰਬ ਫਲ ਹਰ ਲੈ, ਉਹ ਸਾਰੇ ਫਲ ਰੱਬ ਤੋਂ ਲੈ ਲੈਂਦਾ ਜਿਹਨੂੰ ਗਾਉਣਾ ਸੁਣਨਾ ਤੇ ਲਿਖਣਾ ਆ ਜਾਏ। ਜੇ ਕੋਈ ਲਿਖੇ ਤੇ ਦੇਖੋ ਹੱਥ ਕਿੰਨੇ ਪਵਿੱਤਰ, ਜਿਹੜੇ ਰੱਬ ਦੀ ਸਿਫਤ ਲਿਖਦੇ ਨੇ। ਮੈਂ ਪਰਸੋਂ ਵੀ ਸ਼ਾਮ ਵਿੱਚ ਬੇਨਤੀ ਕੀਤੀ ਸੀ, ਰੱਬ ਨੇ ਕਲਮ ਨੂੰ ਬੜੀ ਵੱਡੀ ਤਾਕਤ ਦਿੱਤੀ, ਪਰ ਇੱਕ ਮਿਹਰ ਕਰੇ ਦਾਤਾ, ਕਲਮ ਚੁੱਕ ਕੇ ਕੋਈ ਕਾਲੇ ਲੇਖ ਨਾ ਲਿਖਣ ਲੱਗ ਪਵੇ। ਹਜ਼ੂਰ ਨੇ ਕਿਹਾ ਨਾ, ਪ੍ਰੀਤਾ ਜੇ ਤੂੰ ਅਕਲ ਲਤੀਫ, ਅਕਲ ਲਤੀਫ ਦਰ ਤੇ ਜੇ ਤੂੰ ਸੂਖਸ਼ਮ ਅਕਲ ਦਾ ਮਾਲਕ ਹੈ ਨਾ, ਰੱਬ ਨੇ ਤੈਨੂੰ ਅੱਖਰ ਪਰੋਣ ਦੀ ਜਾਲ ਦਿੱਤੀ ਹੈ। ਤੇ ਰਾਤ ਅਰਥ ਕੀਤੀ ਸੀ, ਤੂੰ ਬਰਾਏ ਬਚਨ ਕਰਦਨ ਆਪ ਦੀ, ਨਾ ਬਰਾਏ ਫਸਲ ਕਰਦਨ ਆਪ ਦੀ। ਜੇ ਰੱਬ ਨੇ ਤੈਨੂੰ ਕਲਮ ਵਿੱਚ ਅੱਖਰ ਦਿੱਤੇ ਨੇ, ਤੇ ਯਤਨ ਕਰ ਲੋਕਾਂ ਨੂੰ ਜੋੜਨ ਦਾ, ਇਹੋ ਜਿਹਾ ਅੱਖਰ ਨਾ ਲਿਖ ਕੇ ਮਨੁੱਖਤਾ ਨੇ ਕੌਮ ਨੂੰ ਘਰਾਂ ਨੂੰ ਪਾੜ ਕੇ ਰੱਖ ਦੇ। ਸਾਹਿਬ ਨੇ ਕਿਹਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਕਿਸੇ ਬਾਰੇ ਲਿਖਣ ਤੋਂ ਪਹਿਲਾਂ ਆਪ ਨੇੜੇ ਗਿਣਵਾ ਗਿਣਵਾਣ, ਮੈਂ ਸਿਰ ਨੀਵਾ ਕਰ ਲਿਖ। ਹਜ਼ੂਰ ਮੇਰ ਕਿਆ ਕਰਦੇ ਨੇ, ਕਹਿੰਦੇ ਪਿਆਰਿਆ ਉਹਨੂੰ ਸਾਰੇ ਫਲ ਮਿਲ ਜਾਂਦੇ ਨੇ ਜਿਹੜਾ ਰੱਬ ਦੀ ਸਿਫਤ ਲਿਖਦਾ। ਕੁਲ ਸਮੂਹ ਕਰਤ ਉਧਾਰ, ਕੁਲ ਸਮੂਹ ਆਪਣੇ ਸਾਰੇ ਜੀਆਂ ਦਾ ਪਾਰ ਉਤਾਰੋ ਕਰ ਲੈਂਦਾ। ਸੰਸਾਰ ਉਪਟ ਪਾਰ, ਉਹ ਸੰਸਾਰ ਤੋਂ ਭਵਜਨ ਤੋਂ ਪਾਰ ਹੋ ਜਾਂਦੇ ਨੇ। ਹਰ ਚਰਨ ਗੋਇਕ ਤਾਹੇ ਮੇਰੇ ਸਾਥ, ਸੰਗਤ ਜਾਏ ਪ੍ਰਭੂ ਦੇ ਚਰਨ ਉਹਨਾਂ ਲਈ ਜਹਾਜ਼ ਬਣ ਜਾਂਦੇ ਨੇ, ਪਰ ਬਣਦੇ ਉਹਨਾਂ ਲਈ ਨੇ ਜਿਹੜੇ ਸੰਗਤ ਵਿੱਚ ਬੈਠ ਕੇ ਹਰੀ ਗੁਣ ਗਾਉਂਦੇ ਨੇ। ਨਾ ਹਰ ਸਹਿਜ ਰੱਖੇ ਮੁਰਾਰ, ਹਰ ਨਾਨਕ ਸ਼ਰਨ ਦੁਆਰ। ਧੰਨ ਗੁਰੂ ਅਰਜਨ ਸਾਹਿਬ ਅਖੀਰ ਤੇ ਕਹਿੰਦੇ ਨੇ ਪਰਮਾਤਮਾ ਆਪਣਿਆਂ ਦੀ ਸਹਿਜ ਰੱਖਦਾ, ਤੇ ਆਰੰਭ ਵਿੱਚ ਵੀ ਕਿਹਾ ਜਾਂਦੇ ਕਿ ਹਾਰ ਭਰਿਓ ਦੁਆਰ, ਅਖੀਰ ਤੇ ਕਹਿੰਦੇ ਹਰ ਸ਼ਰਨ, ਹਰ ਨਾਨਕ ਸ਼ਰਨ ਦੁਆਰ, ਤੇਰੇ ਚਰਨਾਂ ਦੀ ਸ਼ਰਨ ਵਿੱਚ ਤੇਰੇ ਦਰ ਤੇ ਟਿਕੇ ਹਾਂ। ਵਾਹਿਗੁਰੂ ਮਿਹਰ ਕਰੇ, ਦਾਵਾ ਕਿਸੇ ਚੀਜ਼ ਦਾ ਨਾ ਕਰੀਏ, ਨਾ ਜਪ ਦਾ, ਨਾ ਤਪ ਦਾ, ਨਾ ਬੰਦਗੀ ਦਾ, ਨਾ ਜੀਵਨ ਦਾ, ਨਾ ਵਿਦਵਤਾ ਦਾ, ਨਾ ਕੀਰਤਨ ਦਾ, ਨਾ ਸਿਆਣਪ ਦਾ, ਨਾ ਚਤੁਰਾਈ ਦਾ, ਨਾ ਅਕਲ ਦਾ, ਨਾ ਸੁਹਾਪਣ ਦਾ, ਇੱਕੋ ਬੇਨਤੀ ਕਰੀਏ ਦਾਤਾ ਸਮਝ ਕੋਈ ਨਹੀਂ, ਸ਼ਰਨ ਆ ਗਿਆ, ਸ਼ਰਨ ਆਇਆ ਦੀ ਰੱਖ। ਤੇ ਜਦੋਂ ਸ਼ਰਨ ਆ ਗਈ ਨਾ, ਐਵੇਂ ਨਹੀਂ ਸ਼ਰਨ ਆ ਰਿਹਾ ਤੇ ਗੱਲ ਕਹੀਏ ਤੋਂ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੈ ਜੋ ਰੱਖੋ ਸਵਾਮੀ, ਮਾਰਗ ਗੁਰੇ ਪਠਾਇਆ। ਪਰ ਪੜਤਾਲ ਦੇ ਸ਼ਬਦ ਕਹਿੰਦੇ ਕਮਾਲ ਦੀ, ਤੋਂ ਮੈਂ ਆਇਆ ਮੈਂ ਤੇਰੇ ਕੋਲ ਉਨਾ ਪਿਆ, ਸ਼ਰਨੀ ਆਇਆ ਮੈਂ ਆਕਰ ਕੇ ਨੀ, ਮੈਂ ਤੇਰੀ ਸ਼ਰਨ ਵਿੱਚ ਆਇਆ, ਭਰੋਸਾ ਆਇਆ ਮੈਂ ਯਕੀਨ ਨਾਲ ਆਇਆ, ਕਿਰਪਾ ਆਇਆ ਤੇਰੀ ਮਿਹਰ ਲੈਣ ਆਇਆ, ਤੋਂ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੈ ਜੋ ਰੱਖੋ ਸਵਾਮੀ। ਸ਼ਰਨ ਆਉਣ ਦਾ ਮਤਲਬ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਰੱਖ ਲਈ, ਤੇ ਜਿਹੜੇ ਸ਼ਰਨ ਵੀ ਜਾਂਦੇ ਨੇ ਫਿਰ ਦਾਅਵੇ ਨਹੀਂ ਕਰਦੇ। ਸ਼ਰਨ ਮੰਗਣ ਵਾਲਿਆਂ ਦਾ ਹੱਕ ਕੋਈ ਨਹੀਂ ਹੁੰਦਾ। ਇੱਕ ਕੋਈ ਦੂਜੇ ਮੁਲਕ ਵੀ ਜਾ ਕੇ ਕਹਿੰਦਾ ਮੈਨੂੰ ਤੁਸੀਂ ਸ਼ਰਨ ਦੇ ਦਿਓ, ਦੇਖੋ ਮੁਲਕ ਵਾਲਿਆਂ ਦੀ ਆਪਣੀ ਬਿਰਦਤ ਹੈ, ਉਹਨਾਂ ਦੀ ਆਪਣੀ ਦਿਆਲਤਾ, ਕਹਿਣ ਵੀ ਤੈਨੂੰ ਅਸੀਂ ਆਪਣੇ ਨਾਗਰਿਕ, ਆਪਣੇ ਸਿਟੀਜਨ ਦੇ ਬਰਾਬਰ ਤੈਨੂੰ ਥਾਂ ਦੇ ਦਿੰਦੇ ਹਾਂ, ਬਾਕੀ ਜਿਹੜਾ ਸ਼ਰਨ ਵੀ ਜਾਂਦਾ ਉਹਦਾ ਹੱਕ ਕੋਈ ਨਹੀਂ ਮੰਗਦਾ ਹੁੰਦਾ। ਕਿਉਂਕਿ ਉਹ ਆਪ ਆਇਆ ਤਰਲੇ ਲੈ ਕੇ ਨਾ ਮੈਨੂੰ ਜ਼ਿੰਦਗੀ ਦੇ ਚਾਰ ਦਿਨ ਜੀਣ ਲਈ ਦੇ ਦਿਓ ਥਾਂ। ਸਾਹਿਬ ਕਹਿੰਦੇ ਨੇ ਪਿਆਰਿਆ ਉੱਥੇ ਬੇਨਤੀ ਕਰ, ਕਿਉਂ ਭਾਵ ਹੈ ਤੂੰ ਰਾਖੋ ਸਵਾਮੀ, ਮਾਰੇ ਗੁਰੇ ਪਠਾਇਆ, ਮੈਨੂੰ ਗੁਰੂ ਨੇ ਤੇਰੀ ਸ਼ਰਨ ਵਿੱਚ ਭੇਜਿਆ, ਤੇ ਸ਼ਰਨ ਵਿੱਚ ਆਇਆ ਦੇ ਦਾਅਵੇ ਖਤਮ ਨੇ। ਇਬਰਾਹਿਮ ਨੇ, ਇਬਰਾਹਿਮ ਦੀ ਜ਼ਿੰਦਗੀ ਵਿੱਚ ਪਰਦਾ ਇਹ ਗੁਲਾਮ ਨੇ ਲਿਆਂਦਾ ਸੀ, ਖਰੀਦ ਕੇ ਲਿਆਂਦਾ ਸੀ। ਗੁਲਾਮ ਤੈਨੂੰ ਪੁੱਛਿਆ ਕਿ ਬੇਟਾ ਖਾਣਾ ਕੀ ਪਸੰਦ ਕਰੇਗਾ, ਕਹਿੰਦਾ ਜਿਹੜਾ ਮਰਜ਼ੀ ਦੇ ਦੇ, ਰਹਿਣਾ ਕਿਤੇ ਪਸੰਦ ਕਰੇਗਾ, ਕਹਿੰਦਾ ਜਿਹੜੇ ਮਰਜ਼ੀ ਕੋਠੇ ਦੇ ਡੱਕ ਲਿਆ ਜੇ, ਕੱਪੜੇ ਕਿਹੋ ਜਿਹਾ ਪਾਏਗਾ, ਕਹਿੰਦਾ ਜਿਹੜੇ ਤੁਹਾਨੂੰ ਚੰਗੇ ਲੱਗਣਗੇ। ਉਹਨੇ ਚੌਥਾ ਸਵਾਲ ਕੀਤਾ ਤੈਨੂੰ ਨਾ ਕਿਹੜੇ ਨਾਲ ਪੁਕਾਰੀਏ, ਕਹਿੰਦਾ ਜਿਹੜੀ ਗੱਲ ਕਹਿਣਾ ਦਾ ਨਾ ਹੀ ਹੈ। ਉਹ ਕਹਿੰਦੇ ਤੇਰੀ ਆਪਣੀ ਮਰਜ਼ੀ ਕੋਈ ਨੀ, ਕੱਪੜੇ ਵੀ ਸਾਡੀ ਮਰਜ਼ੀ ਦੇ, ਖਾਣਾ ਵੀ ਸਾਡੀ ਮਰਜ਼ੀ ਦਾ, ਰਹਿਣਾ ਵੀ ਸਾਡੀ ਮਰਜ਼ੀ ਦਾ, ਨਾ ਵੀ ਸਾਡੀ ਮਰਜ਼ੀ ਦਾ, ਤੇਰੀ ਮਰਜ਼ੀ ਕੋਈ ਨੀ। ਉਹਨੇ ਚਰਨ ਪਕੜ ਕੀਤਾ, ਸਾਡੀਆਂ ਮਰਜ਼ੀਆਂ ਤਾਂ ਉਦਾਂ ਹੀ ਮੁੱਕ ਗਈਆਂ ਜਿੱਦਾਂ ਤੂੰ ਖਰੀਦ ਕੇ ਲੈ ਆਇਆ, ਖਰੀਦਿਆਂ ਦੀ ਮਰਜ਼ੀ ਕੀ ਹੁੰਦੀ। ਬਾਬਾ ਜੀ ਨੇ ਤਾਂ ਹੀ ਕਿਹਾ, ਕਹਿੰਦੇ ਨੇ ਕਿ ਦਾਦਾ ਮੁੱਲ ਖਰੀਦੀ, ਨਾਨਾ ਬੋਲਾ ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਕ ਦੁਕਾਨਾ, ਜਿੱਤ ਲਾਇਆ ਚਿੱਤ ਲਾਤਾ, ਜਿੱਥੇ ਲਾਏਗਾ ਉੱਥੇ ਲਗਾਂਗੀ, ਗੁਰੂ ਸਾਹਿਬ ਕਿਰਪਾ ਕਰ। ਮਾਲਕ ਦੀ ਚਰਨ ਸ਼ਰਨ ਵਿੱਚ ਅਸੀਂ ਸ਼ਰਨ ਮੰਗਦੇ ਜ਼ਰੂਰ ਹਾਂ, ਪਰ ਜ਼ਬਾਨ ਨਾਲ ਸ਼ਰਨ ਕਹਿੰਦੇ ਅੰਦਰੋਂ ਪੂਰਾ ਕਰਦੇ ਹਾਂ। ਉੱਥੋਂ ਤੋਂ ਕਹੀ ਜਾਂਦੇ ਸ਼ਰਨ ਵਿੱਚ ਰੱਖੀ ਅੰਦਰੋਂ ਜਿੱਤ, ਤੇ ਬਾਬਾ ਜੀ ਕਹਿੰਦੇ ਨੇ ਵੀ ਜਾ ਵੀ ਸੇਵਕਾ, ਆਹ ਤੇਰੇ ਤੇ ਥੋੜਾ ਜਿਹਾ ਦੁੱਖ ਆ ਗਿਆ, ਤੇ ਇੱਧਰ ਛੱਡ ਕੇ ਭੱਜ ਜਾਣੇ, ਆਪਾਂ ਪੂਰੀ ਗੁਰਦੁਆਰਿਆਂ ਇਹ ਕੋਈ ਸ਼ਰਨ ਥੋੜਾ ਹੁੰਦੀ। ਮੇਰ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।